ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖ ਲਾਵੋ ਹਾਰ ਅਨੇਕ ਬਿੰਜਨ ਤੁਝ ਭੋਗ ਪੁੰਚਾਵੋ ਰਹਾਓ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾਦ ਤਾਂ ਕੇ ਬਰਨੇ ਨਾ ਜਾਹੀ ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ ਪਾਰ ਬ੍ਰਹਮ ਕੀ ਸਰਣ ਜਨ ਤਾਕੀ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਨਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੁ ਮਿਹਰਵਾਨ ਤੂੰ ਸੁਲਤਾਨ ਕਹਾਂ ਹਉ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ ਬਾਣੀ ਦੇ ਬੋਹਿਤ ब्रह्म ज्ञान दे सागर सतगुरु धन धन साहिब श्री गुरु ग्रंथ साहिब जी की पावन पवित्र हजूरी का आनंद माण रहे गुरबाणी कीर्तन दे राही परम पिता वाहिगुरु जी दे प्यार विच जुड़ बैठे गुरु सवारे सत्संगी जनों वाहिगुरु जी का खालसा वाहिगुरु जी की फतेह। अकाल पुरख वाहिगुरु जी की अपार कृपा हुई है जो अमृत वेले सचखंड श्री दरबार साहब जी के दर्शन दीदार करन दा इसनान करन दा सुभाग प्राप्त होया है। इस अस्थान ते गुरु की गोद विच बैठ के सतगुरु जी का पावन मुखवाक जो अमृत वेले श्री हरिमंदर साहब जी तो मानयोग सिंह साहब जी की रसना तो आप जी सरवण कर रहे सी उस दी विचार सरवण करन दे लई आप सारे एकत्र होए हो। गुरु नानक साहब जी दे बड़े प्यारे बचन कहे वाहिगुरु जी जदों तुसी कृपा करो तां जीव नूं गुरु दी हजूरी च आउण दा सुभाग मिलदा है। इह जीव जिहड़ा अनेकां जन्म जन्मांतरां च भरम दा भटकदा आ रहा है जद गुरु दा शब्द सुणदा है उपदेश सुणदा है इहदी उह भटकणा मुक जांदी है। गुरु वर्गा दाता कोई नहीं है। गुरु के पावन बचन के नदर करहें जे अपनी तां नदर ही सतगुरु पाया। ए जियो बहुते जन्म भरमे आ तां सतगुरु शब्द सुनाया। सतगुर जेवड़ दाता को नहीं सब सुनियो लोक सुभाया। गुरु नानक साहब जी कहिंदे दुनिया दे सारे लोको ध्यान दे नाल ए गल सुन लो कि गुरु वर्गा दाता कोई नहीं है। दातेदार जिहड़ा बख्शिश करन वाला रहमत करन वाला दातां देण वाला दुनियावी चीज़ां देण वाले तां बहुत होणगे पर जो रहमत जो बख्श गुरु कर सकते ने वो किते नहीं प्राप्त होएगी। जो अपना दुनिया के धर्मों का इतिहास पढ़ते हाँ धार्मिक लोगों ने मनुख नूं एक गल कही कि संसार दुखां नाल ही भरिया होया ये माया दुखां का कारण है ये ग्रस्त दुखां का कारण है ये दुनिया के पदार्थ दुखां का कारण ने और हिंदुस्तान के लोगों ने सब कुछ छड़ के जंगलों नूं भजना शुरू करता समाज जिहड़ा सी ओ गिरावट वल नूं जाना शुरू हो गया। सतगुरु जी ने एक रहमत की एक बख्शिश की मनुखता नूं एक बड़ी उच्ची सुची पॉजिटिव सोच दिती एक घर दुखां दा कारण नहीं है तुहानूं घर विच रहिण दी जाच आउणी चाहीदी है। यह संसार दुखां दा कारण नहीं है तुहानूं संसार च रहिण दी जाच आउणी चाहीदी है। जे दुख ने तुहानूं इत्थे रहना नहीं आया। गुरबाणी का एक वचन है कि इहो जगत ममता मूआ जीवन की विध ना है। मनुख नूं जीवन की विधि नहीं है जीवन का ढंग नहीं है वह जीवन की जात दसी सतगुरु गुरु नानक साहब जी महाराज ने। देखो दुनिया कहिंदी संसार दुखां का कारण है पर जब आप सतगुरु जी के पावन बचन पढ़ते गुरदेव कहिंदे इस संसार ते रतन नाल भरिया पिया संसार समुंदर है समुद्र च दुनिया गोते खांदी है डुब रही है पर यह संसार समुद्र रतना दे नाल भरिया होया है। गुरु रामदास जी दे बड़े सुंदर बचन रतन जवेहर लाल हरनामा बहु सागर भरपूर किया जेवड़ भाग होवे मड मस्तक तिन गुरमत कढ़ कढ़ लिया। यह संसार समुद्र जेड़ा है ना रतन जवेहर हीरियां दे नाल भरिया पिया है पर जे मनुख दे वड्डे भाग होण उहनूं गुरमत दी दात मिल जाए मनुख अपने अंदरों ही इन्हां हीरियां रतना जवाहरां नूं माण सकदा है। गुरुदेव का वचन है कि रतन जवेहर लाल हर नामा गुरकाढ़ तली दिखलाया भागहीण मनमुख नहीं पाया तिरण ओले लाक्ष पाया। भागहीण मनुख जिहड़े मनमुख ने उन्हां नूं ते कख दे ओले लख लुखिया होया। वाहिगुरु जी ने यह जगत सुख की खातर बनाया सी धरती सुख मानण लई बनाई सी यह घर सुख मानण लई बनाए सन यह पदार्थ यह माया सुख मानण लई बनाई सी पर मनमुख बंदे नूं सब कुछ दुख नजर आना शुरू हो गया। गुरु साहब जी ने एक बख्शिश की रहमत की मनुखता से मनुखता नूं जीवन की जाच दस दिती। दुनिया के लोग सोचते हैं कि शायद पदार्थों से सुख मिलेगा पदार्थ गुजरान है होना चाहिए पदार्थों तो भज के सुख नहीं है पर पदार्थों के विच भी सुख नहीं है। पदार्थ गुजरान है घर होने चाहिए ने काजू को गुजरान है सोने बस्त्र होने चाहिए ने लोड़ दियां चीजां होनियां चाहिए ने पर गुरबाणी कहिंदी सुख मिलना है परमात्मा दे प्यार विचों। जदों तुसी परमात्मा दे प्यार विच जुड़ के संसार विच रहोगे जिथे जाओगे तुहानूं उत्थे सुख मिलेगा। ਅੱਜ ਦੇ ਪਾਵਨ ਬਚਨ ਜੋ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਆਪ ਜੀ ਸਰਵਣ ਕਰ ਰਹੇ ਸੀ, ਸੂਹੀ ਰਾਗ ਵਿੱਚੋਂ ਗੁਰੂ ਕੇ ਇਹ ਪਾਵਨ ਬਚਨ ਨੇ ਜਿਨ੍ਹਾਂ ਰਾਹੀਂ ਸਤਿਗੁਰੂ ਜੀ ਨੇ ਸਾਨੂੰ ਸੰਸਾਰੀ ਜੀਵਾਂ ਨੂੰ ਸਮਝਾਇਆ। ਕਿਆ ਉਹ ਤੁਹਾਨੂੰ ਦੱਸੀਏ ਕਿ ਸੁੱਖ ਹੈ ਕੀ ਹੈ, ਸੁੱਖ ਮਿਲਣਾ ਕਿੱਥੋਂ ਹੈ, ਸੁੱਖ ਪ੍ਰਾਪਤ ਕਿਵੇਂ ਕਰਨਾ। ਸਤਿਗੁਰ ਜੀ ਇਸ ਮੁੱਖ ਵਾਕ ਦੇ ਰਾਹੀਂ ਸੁੱਖ ਮਾਨਣ ਦੀ ਜੁਗਤ ਜੋ ਸਾਨੂੰ ਦਰਸਾ ਰਹੇ ਨੇ। ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਗੁਰਚਰਨਾਂ ਦਾ ਧਿਆਨ ਧਰਦਿਆਂ ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਇੱਕ ਵੇਰਾ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਪੰਜਵਾਂ, ਬੈਕੁੰਠ ਨਗਰ ਜਹਾਂ ਸੰਤ ਵਾਸਾ।
ਗੁਰੂ ਸਾਹਿਬ ਜੀ ਦੇ ਇਹ ਪਾਵਨ ਬਚਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 742 ਤੇ ਸੂਹੀ ਰਾਗ ਵਿੱਚ ਅੰਕਿਤ ਨੇ। ਸਤਿਗੁਰੂ ਜੀ ਨੇ ਜੋ ਇਸ ਮੁੱਖ ਵਾਕ ਦੀਆਂ ਕੇਂਦਰੀ ਪੰਕਤੀਆਂ ਨੇ, ਰਾਹੋ ਵਾਲੀਆਂ ਪੰਕਤੀਆਂ ਨੇ, ਜਿਨ੍ਹਾਂ ਅੰਦਰ ਸ਼ਬਦ ਦਾ ਮੁੱਖ ਭਾਵ ਅੰਕਿਤ ਹੁੰਦਾ, ਉਹਨਾਂ ਅੰਦਰ ਬਚਨ ਬਖਸ਼ਿਸ਼ ਕੀਤੇ ਨੇ ਕਿ ਸੁਣ ਮਨ ਤਨ ਤੁਝ ਸੁੱਖ ਦਿਖ ਲਾਵੋ। ਇਹ ਭਾਈ ਆ ਤੈਨੂੰ ਦੱਸਾਂ, ਮਨ ਕਰਕੇ ਤਨ ਕਰਕੇ ਤੂੰ ਸੁੱਖ ਨੂੰ ਕਿਵੇਂ ਦੇਖ ਸਕਦਾ, ਮਾਣ ਸਕਦਾ। ਦੁਨੀਆਂ ਦੀ ਜਿੰਨੀ ਦੌੜ ਭੱਜ ਹੈ ਇਹ ਕੇਵਲ ਸੁੱਖ ਦੀ ਖਾਤਰ ਹੈ। ਕੋਈ ਧਨ ਕਮਾ ਰਿਹਾ ਉਹ ਵੀ ਸੋਚਦਾ ਚਾਰ ਪੈਸੇ ਹੋਣਗੇ ਸੁਖੀ ਹੋ ਜਾਵਾਂਗੇ। ਕੋਈ ਵਿੱਦਿਆ ਪੜ੍ਹ ਰਿਹਾ ਉਹ ਕਹਿੰਦਾ ਚਾਰ ਅੱਖਰ ਪੜ੍ਹ ਕੇ ਚੰਗੇ ਰੁਤਬੇ 'ਤੇ ਬੈਠਾਂਗੇ ਸੁਖੀ ਹੋ ਜਾਵਾਂਗੇ। ਕੋਈ ਸੋਹਣੇ ਘਰ ਬਣਾ ਰਿਹਾ, ਕੋਈ ਤਪ ਕਰ ਰਿਹਾ ਜਪ ਕਰ ਰਿਹਾ, ਕੋਈ ਰਾਜਨੀਤਿਕ ਰੁਤਬੇ ਨੂੰ ਪ੍ਰਾਪਤ ਕਰਨ ਦੇ ਲਈ ਸੰਘਰਸ਼ ਕਰ ਰਿਹਾ। ਮਨੋਰਥ ਹਰ ਮਨੁੱਖ ਦਾ ਇਹ ਹੈ ਕਿ ਸੁੱਖ ਮਿਲ ਜਾਏਗਾ। ਵਾਹਿਗੁਰੂ ਜੀ ਨੇ ਬੜੇ ਬੜੇ ਸੋਹਣੇ ਘਰ ਦਿੱਤੇ ਨੇ ਮਨੁੱਖ ਨੂੰ, ਪਰ ਘਰਾਂ 'ਚ ਰਹਿਣ ਵਾਲਾ ਕੋਈ ਭਾਗਾਂ ਵਾਲਾ ਹੀ ਸੁਖੀ ਹੈ। ਬੜੇ ਬੜੇ ਵੱਡੇ ਰੁਤਬਿਆਂ 'ਤੇ ਦੁਨੀਆਂ ਬੈਠੀ ਹੈ, ਰੁਤਬਿਆਂ ਵਾਲਿਆਂ 'ਚੋਂ ਵੀ ਕੋਈ ਭਾਗਾਂ ਵਾਲਾ ਹੀ ਹੈ ਜਿਹੜਾ ਕਹੇਗਾ ਕਿ ਮੈਂ ਬੜਾ ਸੁਖੀ ਹਾਂ, ਨਹੀਂ ਤਾਂ ਉਹ ਉੱਥੇ ਬੈਠਾ ਵੀ ਬੜਾ ਪਰੇਸ਼ਾਨ ਨਜ਼ਰ ਆ ਰਿਹਾ। ਅੱਜ ਦੇ ਮਨੁੱਖ ਦੇ ਕੋਲ ਖਾਣ ਪੀਣ ਪਹਿਨਣ ਦੀ ਕੋਈ ਕਮੀ ਨਹੀਂ ਹੈ। ਜਿੰਨੇ ਵੱਡੇ ਵੱਡੇ ਘਰ ਮਨੁੱਖ ਦੇ ਬਣ ਗਏ ਨੇ, ਉਨੇ ਦਿਲ ਮਨੁੱਖ ਦੇ ਬੜੇ ਬੜੇ ਛੋਟੇ ਜਿਹੇ ਹੋ ਗਏ ਨੇ। ਜਿੰਨੀਆਂ ਜੇਬਾਂ ਮਨੁੱਖ ਦੀਆਂ ਰੁਪਈਆਂ ਨਾਲ ਭਰ ਗਈਆਂ ਨੇ, ਉਹਨਾਂ ਅੰਦਰੋਂ ਮਨੁੱਖ ਖਾਲੀ ਹੁੰਦਾ ਚੱਲਿਆ ਜਾ ਰਿਹਾ, ਇਹਦੇ ਅੰਦਰ ਬੇਚੈਨੀ ਵੱਧਦੀ ਚਲੀ ਜਾ ਰਹੀ ਹੈ। ਜਿੰਨੀਆਂ ਵੱਡੀਆਂ ਵੱਡੀਆਂ ਸੜਕਾਂ ਮਨੁੱਖ ਨੇ ਬਣਾ ਲਈਆਂ ਨੇ, ਉਹਦੀਆਂ ਨੀਤਾਂ ਇਹਦੀਆਂ ਬੜੀਆਂ ਸੌੜੀਆਂ ਸੌੜੀਆਂ ਜਿਹੀਆਂ ਹੋ ਗਈਆਂ ਨੇ। ਜਿੰਨਾ ਮਨੁੱਖ ਕਹਿੰਦਾ ਜੀ ਮੈਂ ਆਕਾਸ਼ ਵਿੱਚ ਚੱਲਿਆ ਗਿਆ, ਸਪੇਸ ਵਿੱਚ ਚੱਲਿਆ ਗਿਆ, ਮੰਗਲ 'ਤੇ ਚੱਲਿਆ ਗਿਆ, ਸ਼ੁੱਕਰ 'ਤੇ ਚੱਲਿਆ ਗਿਆ, ਉਹਨਾਂ ਮਨੁੱਖ ਨੂੰ ਆਪਣੇ ਗੁਆਂਢੀਆਂ ਦਾ ਹੀ ਪਤਾ ਕੋਈ ਨਹੀਂ। ਗੁਆਂਢੀ ਕਿਵੇਂ ਜੀਉ ਰਹੇ ਨੇ, ਗੁਆਂਢੀਆਂ ਦੀ ਪਹਿਚਾਣ ਨਹੀਂ ਹੈ ਮਨੁੱਖ ਨੂੰ। ਮਨੁੱਖ ਭਾਵੇਂ ਬਾਹਰੀ ਤੌਰ 'ਤੇ ਬੜਾ ਵਿਕਾਸ ਕਰ ਚੁੱਕਾ ਹੈ, ਪਰ ਮਨੁੱਖ ਦੇ ਕੋਲ ਵਿਕਾਸ ਨਹੀਂ ਹੈ। ਵਿਕਾਸ ਵੀ ਜ਼ਰੂਰੀ ਹੈ, ਵਿਕਾਸ ਕਰਨ ਲਈ ਮਨੁੱਖ ਇਸ ਦੁਨੀਆਂ 'ਚ ਆਇਆ ਹੈ, ਪਰ ਵਿਕਾਸ ਦਾ ਅਰਥ ਇਹ ਨਹੀਂ ਕਿ ਮਨੁੱਖ ਦਾ ਵਿਕਾਸ ਖਤਮ ਹੋ ਜਾਏ। ਵਿਕਾਸ ਦਾ ਅਰਥ ਇਹ ਨਹੀਂ ਹੈ ਕਿ ਮਨੁੱਖ ਜਿਹੜਾ ਬੇਚੈਨ ਹੋ ਜਾਏ। ਵਿਕਾਸ ਦੇ ਨਾਲ ਨਾਲ ਵਿਕਾਸ ਤਾਂ ਆਏਗਾ ਜੇਕਰ ਮਨੁੱਖ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜੇਗਾ। ਬਾਹਰਲੇ ਪਦਾਰਥਾਂ ਦੇ ਨਾਲ ਮਨੁੱਖ ਨੂੰ ਸੁੱਖ ਸਹੂਲਤਾਂ ਤੇ ਬੜੀਆਂ ਮਿਲ ਗਈਆਂ ਨੇ, ਪਰ ਅੰਦਰੋਂ ਸੁਖੀ ਨਹੀਂ ਹੈ। ਗੁਰਬਾਣੀ ਕਹਿੰਦੀ ਸੁੱਖ ਮੰਨਣਾ, ਤਾਂ ਉਹ ਤੁਹਾਨੂੰ ਤਰੀਕਾ ਦੱਸੀਏ। ਸੁਣ ਮਨ ਤਨ ਤੁਝ ਸੁੱਖ ਦਿਖ ਲਾਵੋ। ਐ ਭਾਈ ਆ ਤੈਨੂੰ ਦੱਸਾਂ, ਮਨ ਕਰਕੇ ਤਨ ਕਰਕੇ ਤੂੰ ਸੁੱਖ ਕਿਵੇਂ ਦੇਖਣਾ ਹੈ।
ਹਰ ਅਨੇਕ ਬਿੰਜਨ ਤੁਝ ਭੋਗ ਪਹੁੰਚਾਵੋ।
ਜਿੱਥੇ ਬੰਦਾ ਸੁੱਖਾਂ ਦੀ ਖਾਤਰ ਬੜੇ ਯਤਨ ਕਰਦਾ, ਉੱਥੇ ਤਰ੍ਹਾਂ ਤਰ੍ਹਾਂ ਦੇ ਭੋਜਨ ਉਹ ਖਾਂਦਾ ਕਿ ਮੇਰੀ ਭੁੱਖ ਮਿਟ ਜਾਏ। ਅਨੇਕ ਤਰ੍ਹਾਂ ਦੇ ਭੋਜਨ ਖਾਂਦਾ, ਲੇਕਿਨ ਭੋਜਨ ਖਾ ਕੇ ਮਨੁੱਖ ਫਿਰ ਭੁੱਖਾ ਹੀ ਰਹਿੰਦਾ। ਬੰਦਾ ਭਾਵੇਂ ਰੱਜ ਵੀ ਜਾਏ ਫਿਰ ਵੀ ਉਹਦੀ ਖਾਣ ਦੀ ਭੁੱਖ ਮਿਟਦੀ ਨਹੀਂ ਹੈ। ਖਾ ਖਾ ਕੇ ਰੋਗੀ ਹੋ ਜਾਂਦਾ ਬੰਦਾ, ਭੁੱਖ ਮਿਟਦੀ ਨਹੀਂ ਹੈ, ਦੁੱਖ ਵੱਧਦੇ ਚਲੇ ਜਾਂਦੇ ਨੇ। ਔਰ ਜ਼ਿਆਦਾ ਦੁੱਖ ਜਿਹੜੇ ਨੇ ਉਹ ਮਨੁੱਖ ਦੇ ਖਾਣ ਵਿੱਚੋਂ ਪੈਦਾ ਹੁੰਦੇ ਨੇ, ਕਿਉਂਕਿ ਮਨੁੱਖ ਨੇ ਸੋਚ ਲਿਆ ਕਿ ਖਾਧਿਆਂ ਸੁੱਖ ਮਿਲੇਗਾ। ਦੇਖੋ, ਖਾਣਾ ਸਰੀਰ ਦੀ ਇੱਕ ਲੋੜ ਹੈ, ਜਿਉਂਦੇ ਰਹਿਣ ਦੇ ਲਈ ਭੋਜਨ ਸਾਨੂੰ ਖਾਣਾ ਪਵੇਗਾ। ਪਰ ਮੈਂ ਇੱਕ ਬੇਨਤੀ ਕਰਾਂ, ਖਾਣ ਵਿੱਚੋਂ ਸੁੱਖ ਨਹੀਂ ਮਿਲਣਾ। ਖਾਣਾ ਜਿਉਂਦੇ ਰਹਿਣ ਲਈ ਜ਼ਰੂਰੀ ਹੈ, ਪਰ ਸੁੱਖ ਖਾਣ ਵਿੱਚੋਂ ਨਹੀਂ ਮਿਲਣਾ। ਮਨੁੱਖ ਨੇ ਸੋਚਿਆ ਕਿ ਖਾਧੇ ਹੀ ਸੁੱਖ ਮਿਲੇਗਾ। ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾ ਲਓ, ਤਰ੍ਹਾਂ ਤਰ੍ਹਾਂ ਦੇ ਅਨੇਕ ਤਰ੍ਹਾਂ ਦੇ ਭੋਜਨ ਖਾ ਲਓ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਗੱਲ ਕਹੀ ਹੈ ਕਿ ਜਦੋਂ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ। ਜਦੋਂ ਪਰਮਾਤਮਾ ਨੂੰ ਭੁਲਾ ਕੇ ਬੰਦੇ ਨੇ ਕੇਵਲ ਰਸਾਂ ਕਸਾਂ ਨੂੰ ਮੰਨਣਾ ਸ਼ੁਰੂ ਕਰਤਾ ਕਿ ਖਾ ਲਓ ਜਿੰਨਾ ਖਾਧਾ ਜਾਂਦਾ, ਔਰ ਖਾ ਖਾ ਕੇ ਹੋਇਆ ਕੀ ਹੈ? ਗੁਰਬਾਣੀ ਕਹਿੰਦੀ ਖਾਏ ਵਧਾਇਆ ਪੇਟ, ਕੇਵਲ ਆਪਣਾ ਪੇਟ ਹੀ ਇਸਨੇ ਵਧਾਉਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ ਹੋਇਆ ਕਿ ਇਹਦੇ ਅੰਦਰ ਰੋਗ ਪੈਦਾ ਹੋ ਗਏ, ਦੁੱਖ ਪੈਦਾ ਹੋ ਗਏ। ਪਰਮਾਤਮਾ ਨੇ ਕੋਈ ਦੁੱਖ ਨਹੀਂ ਲਾਇਆ ਕਿਸੇ ਨੂੰ, ਪਰਮਾਤਮਾ ਕਿਉਂ ਦੁੱਖ ਲਾਏਗਾ? ਪਰਮਾਤਮਾ ਤੇ ਸੁੱਖਾਂ ਦਾ ਦਾਤਾ ਹੈ, ਪਰਮਾਤਮਾ ਸਾਡਾ ਮਾਂ ਪਿਓ ਹੈ। ਸੁੱਖਾਂ ਦਾ ਇੱਕੋ ਦੁੱਖਾਂ ਦਾ ਇੱਕੋ ਇੱਕ ਕਾਰਨ ਕਿ ਅਸੀਂ ਖਾਣ ਲੱਗਿਆਂ ਵੀ ਰੱਬ ਨੂੰ ਭੁਲਾ ਦਿੰਦੇ ਹਾਂ, ਕੀ ਖਾਣਾ ਕੀ ਨਹੀਂ ਖਾਣਾ, ਸਰੀਰ ਨੂੰ ਕੀ ਚਾਹੀਦਾ। ਮਨੁੱਖ ਦੀ ਤੇ ਇਹ ਹਾਲਤ ਹੈ, ਪਰਮਾਤਮਾ ਨੇ ਇਹਨੂੰ ਖਾਣ ਪੀਣ ਲਈ ਬਹੁਤ ਕੁਝ ਦਿੱਤਾ ਸੀ। ਗੁਰਬਾਣੀ ਨੇ ਮਨੁੱਖ ਦੀ ਵਡਿਆਈ ਕੀਤੀ, ਕਹਿਣ ਲੱਗੇ ਦੇਖ ਪ੍ਰਥਮੇ ਤੇਰੀ ਨੀਕੀ ਜਾਤ, ਦੁਤੀਆ ਤੇਰੀ ਮੰਨੀਏ ਪਾਤ, ਤ੍ਰਿਤੀਆ ਤੇਰਾ ਸੁੰਦਰ ਥਾਨ, ਤੈਨੂੰ ਰਹਿਣ ਲਈ ਸੋਹਣੇ ਸਥਾਨ ਦਿੱਤੇ ਨੇ, ਸੋਹਣੀ ਤੈਨੂੰ ਵਡਿਆਈ ਦਿੱਤੀ ਹੈ, ਅਤ ਸੂਚੀ ਤੇਰੀ ਪਾਕਸ਼ਾਲ, ਤੈਨੂੰ ਬੜੀ ਸੋਹਣੀ ਰਸੋਈ ਦਿੱਤੀ ਹੈ, ਭੋਜਨ ਬਣਾਉਣ ਲਈ ਸੋਹਣਾ ਸਥਾਨ ਦਿੱਤਾ। ਇਹਨਾਂ ਕੁਝ ਮਨੁੱਖ ਨੂੰ ਮਿਲਿਆ, ਮਨੁੱਖ ਤੇ ਸਗੋਂ ਤੰਦਰੁਸਤ ਹੋਣਾ ਚਾਹੀਦਾ ਸੀ। ਲੇਕਿਨ ਮਨੁੱਖ ਨੂੰ ਜਦੋਂ ਆਪਾਂ ਦੂਸਰੀਆਂ ਜੂਨਾਂ ਦੇ ਮੁਕਾਬਲੇ ਤੇ ਦੇਖਦੇ ਹਾਂ, ਦੂਸਰੀਆਂ ਜੂਨਾਂ ਨੂੰ ਉਹ ਰੋਗ ਨਹੀਂ ਜਿਹੜੇ ਮਨੁੱਖ ਨੂੰ ਲੱਗ ਚੁੱਕੇ ਨੇ, ਦੂਸਰੀਆਂ ਜੂਨਾਂ ਨੂੰ ਬਲੱਡ ਪ੍ਰੈਸ਼ਰ ਨਹੀਂ ਹੋਏਗਾ, ਦੂਸਰੀਆਂ ਜੂਨਾਂ ਨੂੰ ਕਿਤੇ ਇਹੋ ਜਿਹੇ ਭਿਆਨਕ ਰੋਗ ਨਹੀਂ ਹੋਣਗੇ। ਉਹਦਾ ਇੱਕੋ ਇੱਕ ਕਾਰਨ ਇਹ ਹੈ ਕਿ ਮਨੁੱਖ ਨੇ ਖਾਣਾ ਹੀ ਜ਼ਿੰਦਗੀ ਸਮਝ ਲਿਆ, ਇਹਨੂੰ ਪਤਾ ਹੀ ਨਹੀਂ ਕਿ ਜ਼ਿੰਦਗੀ ਨੂੰ ਜਿਉਣ ਲਈ ਕੋਈ ਹੋਰ ਵੀ ਢੰਗ ਤਰੀਕਾ ਹੋ ਸਕਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਮਨੁੱਖ ਤੇ ਪਸ਼ੂਆਂ ਤੋਂ ਵੀ ਬਦਤਰ ਹੋ ਗਿਆ। ਪਸ਼ੂ ਰੱਜ ਜਾਣ ਕਦੀ ਕੁਝ ਨਹੀਂ ਖਾਂਦੇ, ਬੰਦਾ ਰੱਜਾ ਵੀ ਹੋਏ ਨਾ ਕਹਿੰਦਾ ਸਵਾਦ ਬੜਾ, ਚੱਲ ਹੋਰ ਚੂਰਨ ਖਾ ਲਾਂਗੇ, ਕੋਈ ਗੱਲ ਨਹੀਂ, ਕੋਈ ਗੋਲੀ ਖਾ ਲਾਂਗੇ ਹਾਜ਼ਮੇ ਦੀ। ਰੱਜਣ ਤੋਂ ਬਾਅਦ ਵੀ ਖਾਈ ਜਾਂਦਾ। ਪਸ਼ੂ ਉਹ ਚੀਜ਼ ਕਦੀ ਨਹੀਂ ਖਾਂਦੇ ਜਿਹੜੀ ਸਰੀਰ ਲਈ ਘਾਤਕ ਹੋਏ। ਬੰਦਾ ਤੇ ਸਾਹਮਣੇ ਦੇਖਦਾ, ਲਿਖਿਆ ਹੋਇਆ ਕਿ ਸਿਹਤ ਲਈ ਹਾਨੀਕਾਰਕ ਹੈ, ਬੰਦਾ ਫਿਰ ਖਾਈ ਜਾਂਦਾ, ਤੰਬਾਕੂ ਪੀ ਚੱਲਿਆ ਜਾਂਦਾ। ਪਸ਼ੂ ਜਿਹੜਾ ਉਹ ਸਰੀਰਕ ਚੀਜ਼ ਕਦੀ ਨਹੀਂ ਖਾਏਗਾ ਜਿਹੜੀ ਇਹਦੇ ਸਰੀਰ ਲਈ ਘਾਤਕ ਹੋਏਗੀ। ਲੇਕਿਨ ਮਨੁੱਖ ਨੇ ਸਰੀਰ ਦੀ ਸੰਭਾਲ ਨਾ ਕੀਤੀ, ਰੋਗ ਪੈਦਾ ਹੋ ਗਏ। ਸਤਿਗੁਰੂ ਜੀ ਕਹਿੰਦੇ ਆ ਤੈਨੂੰ ਦੱਸੀਏ ਤੂੰ ਖਾਣਾ ਕੀ ਹੈ, ਤੂੰ ਰੱਜਣਾ ਕਿਵੇਂ ਹੈ, ਤੂੰ ਤ੍ਰਿਪਤ ਕਿਵੇਂ ਹੋਣਾ। ਤੈਨੂੰ ਉਹ ਭੋਜਨ ਦਿੰਦੇ ਹੈ ਜਿਸ ਭੋਜਨ ਦੇ ਖਾਣ ਨਾਲ ਤੂੰ ਰੱਜ ਜਾਵੇਂ। ਦੁਨੀਆਂ ਦੇ ਭੋਜਨ ਖਾ ਕੇ ਬੰਦਾ ਰੱਜਦਾ ਨਹੀਂ ਹੈ, ਇਹ ਤੇ ਕੇਵਲ ਸਰੀਰ ਦੀ ਇੱਕ ਲੋੜ ਹੈ। ਰੱਜਣਾ ਤੇ ਉਦੋਂ ਜਦੋਂ ਤ੍ਰਿਪਤ ਪਈ, ਸੱਚ ਭੋਜਨ ਖਾਇਆ, ਮੰਤ ਨਰਸਨਾ ਨਾਮ ਤੇ ਆਇਆ, ਜਦੋਂ ਇਹ ਵਾਹਿਗੁਰੂ ਜੀ ਦੇ ਨਾਮ ਦੇ ਭੋਜਨ ਨੂੰ ਖਾਏਗਾ। ਦੇਖੋ ਇਹ ਦੁਨਿਆਵੀ ਪਦਾਰਥ ਸਰੀਰ ਦੀ ਖੁਰਾਕ ਹੋ ਸਕਦੇ ਨੇ, ਸਰੀਰ ਨੂੰ ਪਾਲਣ ਲਈ, ਸਰੀਰ ਨੂੰ ਜਿਉਂਦੇ ਰੱਖਣ ਲਈ ਇਹ ਪਦਾਰਥ ਸਾਡਾ ਆਸਰਾ ਹੋ ਸਕਦੇ ਨੇ। ਲੇਕਿਨ ਮਨ ਦੀ ਖੁਰਾਕ ਦੁਨੀਆਂ ਦੇ ਪਦਾਰਥ ਨਹੀਂ ਹੈ। ਅਸੀਂ ਸੋਚਦੇ ਕਿ ਮਨ ਇਹਨਾਂ ਨਾਲ ਹੀ ਰੱਜ ਜਾਏਗਾ, ਮਨ ਦੀ ਖੁਰਾਕ ਹੈ ਪਰਮਾਤਮਾ ਦਾ ਨਾਮ। ਗੁਰਬਾਣੀ ਕਹਿੰਦੀ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਵਾਹਿਗੁਰੂ ਜੀ ਦਾ ਨਾਮ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਭੋਜਨ ਹੈ, ਜਿਹਨੇ ਭੁੱਖਾਂ ਮੇਟਣੀਆਂ ਨੇ। ਗੁਰੂ ਸਾਹਿਬ ਜੀ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ, ਪ੍ਰਗਾਸ ਕਰਕੇ ਦੁਨੀਆਂ ਦੇ ਲੋਕਾਂ ਨੂੰ ਇੱਕ ਸੁਨੇਹਾ ਦਿੱਤਾ ਸੀ ਕਿ ਦੁਨੀਆਂ ਦੇ ਲੋਕੋ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਹ ਜਿਹੜੀਆਂ ਗੁਰਬਾਣੀ ਵਿੱਚ ਵਸਤੂਆਂ ਨੇ, ਜਿਹੜਾ ਇਹਨਾਂ ਨੂੰ ਖਾ ਲਏਗਾ, ਜਿਹੜਾ ਇਹਨਾਂ ਨੂੰ ਮਾਣ ਲਏਗਾ, ਪਚਾ ਲਏਗਾ, ਇਹਨਾਂ ਦਾ ਰਸ ਲੈ ਲਏਗਾ, ਉਹਦਾ ਉਧਾਰ ਹੋ ਜਾਏਗਾ। ਸਤਿਗੁਰੂ ਜੀ ਕਹਿੰਦੇ ਆ ਤੈਨੂੰ ਦੱਸੀਏ ਕਿ ਤੂੰ ਰੱਜਣਾ ਕਿਵੇਂ ਹੈ, ਤੂੰ ਤ੍ਰਿਪਤ ਕਿਵੇਂ ਹੋਣਾ, ਤੈਨੂੰ ਕਿਹੜੇ ਭੋਜਨ ਦੀ ਲੋੜ ਹੈ, ਆ ਤੈਨੂੰ ਸਮਝਾਈਏ ਇਹ ਗੱਲ।
ਬੈਕੁੰਠ ਨਗਰ ਜਹਾਂ ਸੰਤ ਵਾਸਾ।
ਮੈਂ ਬੇਨਤੀ ਇੱਥੋਂ ਸ਼ੁਰੂ ਕੀਤੀ ਸੀ ਕਿ ਵਾਹਿਗੁਰੂ ਮਿਹਰ ਕਰਨ ਤੇ ਮਨੁੱਖ ਨੂੰ ਗੁਰੂ ਦੀ ਸੰਗਤ ਮਿਲਦੀ ਹੈ। ਗੁਰੂ ਨੇ ਸਾਨੂੰ ਭੁੱਲਿਆਂ ਭਟਕਿਆਂ ਨੂੰ ਜ਼ਿੰਦਗੀ ਦਾ ਮਾਰਗ ਦੱਸਿਆ, ਦੁਨੀਆਂ ਦੀ ਸੋਚ ਬਦਲ ਦਿੱਤੀ। ਦੁਨੀਆਂ ਸੋਚਦੀ ਸੀ ਕਿ ਘਰਾਂ 'ਚ ਸੁੱਖ ਨਹੀਂ, ਜੰਗਲਾਂ ਸੁੱਖ ਹੈ। ਸਤਿਗੁਰੂ ਜੀ ਨੇ ਘਰਾਂ 'ਚ ਰਹਿਣ ਦੀ ਜਾਂਚ ਦੱਸੀ, ਕੋਲੋਂ ਘਰ ਬਣਾ ਕੇ ਦਿੱਤੇ। ਅੱਜ ਇਸ ਸਤਿਗੁਰੂ ਜੀ ਦੀ ਮਹਾਨ ਨਗਰੀ 'ਚ ਆਪਾਂ ਬੈਠੇ ਹਾਂ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੋਲੋਂ ਘਰ ਬਣਾ ਕੇ, ਕੋਲੋਂ ਦੁਕਾਨਾਂ ਬਣਾ ਕੇ ਲੋਕਾਂ ਨੂੰ ਇੱਥੇ ਰਹਿਣ ਦੀ, ਵਸਣ ਦੀ ਪ੍ਰੇਰਣਾ ਕੀਤੀ। ਦੁਨੀਆਂ ਦੀ ਸੋਚ ਦੇ ਵਿੱਚ ਧਾਰਮਿਕ ਲੋਕਾਂ ਨੇ ਇੱਕ ਸ਼ਬਦ ਪਾਇਆ ਸੀ, ਬੈਕੁੰਠ ਜਾਂ ਸਵਰਗ। ਬੈਕੁੰਠ ਦਾ ਅਰਥ ਨੇ ਰੱਬ ਦੇ ਵਸਣ ਦੀ ਥਾਂ, ਵੈਕੁੰਠ ਦੇ ਅਰਥ ਨੇ ਉਹ ਅਵਸਥਾ ਜਾਂ ਉਹ ਅਸਥਾਨ ਜਿਹੜਾ ਕਦੀ ਨਾਸ ਨਾ ਹੋਵੇ। ਔਰ ਦੁਨੀਆਂ ਨੇ ਸੋਚਿਆ, ਕਿਉਂਕਿ ਧਾਰਮਿਕ ਲੋਕਾਂ ਨੇ ਇਹ ਤਾਂ ਦੱਸ ਦਿੱਤਾ ਕਿ ਕੋਈ ਵੈਕੁੰਠ ਹੈ ਜਿੱਥੇ ਰੱਬ ਵੱਸਦਾ ਹੈ, ਲੇਕਿਨ ਵੈਕੁੰਠ ਹੈ ਕੀ ਹੈ ਇਹ ਗੱਲ ਨਹੀਂ ਦੱਸੀ। ਵੈਕੁੰਠ ਦੇ ਨਾਂ 'ਤੇ ਮਨੁੱਖ ਬੜਾ ਗੁੰਮਰਾਹ ਹੋਇਆ, ਸਵਰਗ ਦੇ ਨਾਂ 'ਤੇ ਮਨੁੱਖ ਬੜਾ ਗੁੰਮਰਾਹ ਹੋਇਆ, ਔਰ ਸਵਰਗ ਮਾਨਣ ਲਈ ਬੜੇ ਬੜੇ ਜਪ, ਬੜੇ ਬੜੇ ਤਪ, ਬੜੇ ਬੜੇ ਹੱਠ ਕਰਦਾ, ਘਰ ਛੱਡ ਦਿੰਦਾ ਹੈ, ਪਰਿਵਾਰ ਛੱਡ ਦਿੰਦਾ ਹੈ, ਅਨੇਕ ਤਰ੍ਹਾਂ ਦੇ ਕਰਮ ਅਜਿਹੇ ਕਰਦਾ ਜਿਹੜੇ ਸਰੀਰ ਲਈ ਬੜੇ ਦੁੱਖਦਾਈ ਹੁੰਦੇ ਨੇ। ਤੁਸੀਂ ਧਰਮ ਦੀ ਦੁਨੀਆਂ 'ਚ ਨਜ਼ਰ ਮਾਰੋਗੇ, ਕਈ ਲੋਕ ਤਾਂ ਆਪਣੇ ਆਪ ਨੂੰ ਆਪ ਹੀ ਟਾਰਚਰ ਕਰੀ ਚਲੇ ਜਾਂਦੇ ਨੇ, ਸਰੀਰ 'ਤੇ ਸਵਾਹ ਪਾਈ ਰੱਖਣੀ, ਭੁੱਖੇ ਬੈਠੇ ਰਹਿਣਾ, ਉੱਠੇ ਲਟਕੇ ਰਹਿਣਾ, ਅਨੇਕ ਤਰ੍ਹਾਂ ਦੇ ਹੋਰ ਇਹੋ ਜਿਹੇ ਸਾਧਨ ਕਰਨੇ ਜਿਹੜੇ ਸਰੀਰ ਨੂੰ ਟਾਰਚਰ ਕਰਦੇ ਨੇ। ਇਹ ਸਰੀਰ ਰੱਬ ਦੀ ਇੱਕ ਬੜੀ ਵੱਡੀ ਬਖਸ਼ਿਸ਼ ਹੈ, ਇਹ ਸਰੀਰ ਕੋ ਐਵੇਂ ਨਹੀਂ ਮਿਲ ਗਿਆ। ਸਰੀਰ ਦੀ ਮਹਾਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਦੱਸੀ ਹੈ। ਧਰਮਾਂ ਦੇ ਵਿੱਚ ਮਨੁੱਖ ਦੀ ਜ਼ਿੰਦਗੀ ਦੀ ਵੈਲਿਊ, ਸਰੀਰ ਦੀ ਵੈਲਿਊ ਨਹੀਂ ਦੱਸੀ ਗਈ। ਇਹੀ ਕਿਹਾ ਗਿਆ ਸ਼ਾਇਦ ਸਰੀਰ ਨੂੰ ਕਸ਼ਟ ਦੇਣ ਨਾਲ ਰੱਬ ਮਿਲੇਗਾ, ਲੇਕਿਨ ਗੁਰਬਾਣੀ ਨੇ ਸਰੀਰ ਦੀ ਵੈਲਿਊ ਦੱਸੀ ਹੈ, ਕੀਮਤ ਦੱਸੀ ਹੈ। ਔਰ ਸਤਿਗੁਰੂ ਜੀ ਕਹਿੰਦੇ ਸਰੀਰ ਤਾਂ ਹਰਿਮੰਦਰ ਹੈ, ਇਹ ਹਰਿਮੰਦਰ ਦੀ ਸੰਭਾਲ ਕਰੋ। ਨਾਨਕ ਸੋ ਪ੍ਰਭ ਸਿਮਰੀਏ ਤਿਸ ਦੇਹੀ ਕੋ ਪਾਲ। ਭੁੱਖੇ ਰਿਆਂ ਰੱਬ ਨਹੀਂ ਮਿਲਣਾ, ਸਰੀਰ ਨੂੰ ਕਸ਼ਟ ਦਿੱਤਿਆਂ ਰੱਬ ਨਹੀਂ ਮਿਲਣਾ। ਇਹ ਸਰੀਰ ਵਾਹਿਗੁਰੂ ਜੀ ਦੀ ਦਾਤ ਹੈ, ਹਰਿਮੰਦਰ ਹੈ, ਇਹਦੀ ਸੰਭਾਲ ਦੀ ਬੜੀ ਲੋੜ ਹੈ। ਵੈਕੁੰਠ ਦੇ ਨਾਂ 'ਤੇ ਮਨੁੱਖ ਇੰਨਾ ਗੁੰਮਰਾਹ ਹੋਇਆ, ਮਨੁੱਖ ਨੂੰ ਦੱਸਿਆ ਗਿਆ ਕਿ ਸ਼ਾਇਦ ਵੈਕੁੰਠ ਕੋਈ ਵੱਖਰ ਹੈ ਇਸ ਧਰਤੀ ਤੋਂ। ਉਸ ਵੈਕੁੰਠ ਨੂੰ ਪ੍ਰਾਪਤ ਕਰਨ ਲਈ ਮਨੁੱਖ ਯਤਨਸ਼ੀਲ ਹੈ ਬੜੇ ਚਿਰਾਂ ਦਾ। ਸਤਿਗੁਰੂ ਜੀ ਕਹਿੰਦੇ ਆਓ ਤੁਹਾਨੂੰ ਦੱਸੀਏ ਵੈਕੁੰਠ ਹੈ ਕੀ ਹੈ। ਵੈਕੁੰਠ ਦਾ ਅਰਥ ਹੈ ਉਹ ਅਸਥਾਨ ਜਿਹੜਾ ਕਦੀ ਨਾਸ ਨਾ ਹੋਵੇ, ਉਹ ਅਵਸਥਾ ਜਿਹੜੀ ਕਦੀ ਖਤਮ ਨਾ ਹੋਵੇ। ਵੈਕੁੰਠ ਦਾ ਅਰਥ ਹੈ ਪਰਮਾਤਮਾ ਦੇ ਵਸਣ ਵਾਲੀ ਥਾਂ। ਬਾਬਾ ਕਬੀਰ ਸਾਹਿਬ ਜੀ ਨੇ ਗੌੜੀ ਰਾਗ 'ਚ ਇੱਕ ਬਚਨ ਕਿਹਾ ਸੀ, ਜੋ ਜਨ ਪਰਮਤ ਪਰਮਨ ਜਾਨਾ, ਬਾਤਨ ਹੀ ਵੈਕੁੰਠ ਸਮਾਨਾ, ਜਾਨ ਜਾਨ ਸਭ ਕਹੇ ਤਾਂ ਹੀ ਨਾ ਜਾਨਾ, ਵੈਕੁੰਠ ਕਹਾਂ ਹੀ। ਪਤਾ ਨਹੀਂ ਵੈਕੁੰਠ ਹੈ ਕਿੱਥੇ ਹੈ। ਹਰ ਕੋਈ ਕਹਿੰਦਾ ਵੈਕੁੰਠ ਜਾਣੇ, ਹਰ ਕੋਈ ਕਹਿੰਦਾ ਸਵਰਗ ਜਾਣੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਆਓ ਤੁਹਾਨੂੰ ਸਮਝਾਈਏ, ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਵੈਕੁੰਠੇ ਆਹੇ। ਆ ਸਾਧ ਸੰਗਤ ਵੈਕੁੰਠ ਹੈ, ਜਿੱਥੇ ਰੱਬ ਦਾ ਨਾਮ ਜਪਣ ਵਾਲੇ, ਸਿਮਰਨ ਕਰਨ ਵਾਲੇ, ਬੰਦਗੀ ਵਾਲੇ ਸੰਤ ਮਹਾਂਪੁਰਖ ਵੱਸਦੇ, ਉਹ ਵੈਕੁੰਠ ਹੈ। ਸਤਿਗੁਰੂ ਜੀ ਕਹਿੰਦੇ ਨੇ ਵੈਕੁੰਠ ਨਗਰ ਜਹਾਂ ਸੰਤ ਵਾਸਾ। ਸੰਤ ਦਾ ਅਰਥ ਹੈ ਜਿਹੜਾ ਸੱਤ ਵਿੱਚ ਲਿਵਲੀਨ ਹੋ ਗਿਆ, ਪਰਮਾਤਮਾ 'ਚ ਲਿਵਲੀਨ ਹੋ ਗਿਆ। ਜਦੋਂ ਆਤਮਾ ਅਤੇ ਪਰਮਾਤਮਾ ਦਾ ਸੁਮੇਲ ਹੁੰਦਾ, ਜਿਹੜੀ ਅਵਸਥਾ ਪੈਦਾ ਹੁੰਦੀ, ਉਹਨੂੰ ਆਪਾਂ ਸੰਤ ਕਹਿੰਦੇ ਹਾਂ। ਸੰਤ ਕਿਸੇ ਲਿਬਾਸ ਦਾ ਨਾਮ ਨਹੀਂ ਹੈ, ਸੰਤ ਕਿਸੇ ਭੇਖ ਦਾ ਨਾਮ ਨਹੀਂ ਹੈ, ਸੰਤ ਕਿਸੇ ਵਿਅਕਤੀ ਦਾ ਨਾਮ ਨਹੀਂ ਹੈ। ਸੰਤ ਇੱਕ ਉਹ ਅਵਸਥਾ ਹੈ ਜਦੋਂ ਕੋਈ ਪਰਮਾਤਮਾ ਵਿੱਚ ਲਿਵਲੀਨ ਹੋ ਜਾਏ। ਜਦੋਂ ਉਸ ਅਵਸਥਾ ਵਿੱਚ ਮਨੁੱਖ ਪਹੁੰਚ ਜਾਂਦਾ, ਫਿਰ ਆਠ ਪੈਰ ਨਿਕਟ ਕਰ ਜਾਂਦੇ, ਰੱਬ ਕਾ ਕੀਆ ਮਿੱਠਾ ਮਨ ਹੈ, ਅੱਠੇ ਪੈਰ ਉਹ ਵਾਹਿਗੁਰੂ ਜੀ ਦੇ ਪਿਆਰ 'ਚ ਰਹਿੰਦਾ, ਵਾਹਿਗੁਰੂ ਜੀ ਦੀ ਰਜ਼ਾਰ 'ਚ ਰਹਿੰਦਾ, ਫਿਰ ਮਿੱਤਰ ਸੱਤਰ ਜਾ ਕੇ ਏਕ ਸਮਾਨੇ। ਅਜਿਹੇ ਮਨੁੱਖ ਦੀਆਂ ਨਜ਼ਰਾਂ 'ਚ ਸਾਰੇ ਬਰਾਬਰ ਹੋ ਜਾਂਦੇ ਨੇ। ਜਦੋਂ ਕੋਈ ਸੰਤ ਬਣ ਜਾਂਦਾ, ਗੁਰਬਾਣੀ ਵਿੱਚ ਸੰਤ ਦੀ ਬੇਅੰਤ ਮਹਿਮਾ ਬਿਆਨ ਕੀਤੀ ਹੈ, ਸੰਤਾਂ ਦੇ ਕੋਲ ਬੈਠਣ ਦੀ ਪ੍ਰੇਰਣਾ ਕੀਤੀ, ਉਹਨਾਂ ਦੀ ਸੰਗਤ ਕਰਨ ਦੀ ਪ੍ਰੇਰਣਾ ਕੀਤੀ ਹੈ, ਪਰ ਸਤਿਗੁਰੂ ਜੀ ਨੇ ਸੰਤ ਦੀ ਮਹਿਮਾ ਵੀ ਬਿਆਨ ਕੀਤੀ, ਵਡਿਆਈ ਵੀ ਦੱਸੀ ਸੰਤ ਹੈ ਕੌਣ ਹੈ। ਸੰਤ ਉਹ ਹੈ ਜਿਹੜਾ ਵਾਹਿਗੁਰੂ ਜੀ ਦੇ ਪਿਆਰ 'ਚ ਲਿਵਲੀਨ ਹੋ ਗਿਆ, ਅਤੇ ਜਿਹੜਾ ਉਹਦੇ ਕੋਲ ਜਾਏ ਉਹਨੂੰ ਵੀ ਪਰਮਾਤਮਾ ਦੇ ਪਿਆਰ ਵਿੱਚ ਲਿਵਲੀਨ ਕਰ ਦੇਵੇ। ਸੰਤ ਵਿੱਚ ਅਤੇ ਅਨੰਤ ਵਿੱਚ ਕੋਈ ਅੰਤਰ ਨਹੀਂ ਹੈ, ਸੰਤ ਵਿੱਚ ਅਤੇ ਪਰਮਾਤਮਾ 'ਚ ਕੋਈ ਅੰਤਰ ਨਹੀਂ ਹੈ, ਕਿਉਂਕਿ ਸੰਤ ਅੰਦਰੋਂ ਮਨ ਕਰਕੇ ਵਾਹਿਗੁਰੂ ਜੀ ਦੇ ਵਿੱਚ ਲਿਵਲੀਨ ਰਹਿੰਦਾ। ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸੰਤ ਦੀ ਇੱਕ ਮਹਾਨ ਵਡਿਆਈ ਹੈ, ਕਿਉਂਕਿ ਜਦੋਂ ਆਪਾਂ ਪਰਮਾਤਮਾ ਦਾ ਸੁਭਾਅ ਦੇਖਣਾ ਹੋਏ ਨਾ, ਫਿਰ ਆਪਾਂ ਨੂੰ ਦੇਖਣਾ ਪਏਗਾ ਕਿ ਪਰਮਾਤਮਾ ਦਾ ਸੁਭਾਅ ਕਿਹੋ ਜਿਹਾ। ਗੁਰਬਾਣੀ ਕਹਿੰਦੀ ਪਰਮਾਤਮਾ ਦਾ ਸੁਭਾਅ ਸੂਰਜ ਵਰਗ ਹੈ, ਸੂਰਜ ਸਾਰਿਆਂ ਨਾਲ ਇੱਕੋ ਜਿਹਾ ਵਿਹਾਰ ਕਰਦਾ। ਪਰਮਾਤਮਾ ਦਾ ਸੁਭਾਅ ਧਰਤੀ ਵਰਗ ਹੈ, ਧਰਤੀ ਸਾਰਿਆਂ ਨਾਲ ਬਰਾਬਰ ਦਾ ਵਿਹਾਰ ਕਰਦੀ ਹੈ, ਹਵਾ ਸਾਰਿਆਂ ਨਾਲ ਬਰਾਬਰ ਦਾ ਵਿਹਾਰ ਕਰਦੀ ਹੈ, ਔਰ ਇਸ ਤਰ੍ਹਾਂ ਆਕਾਸ਼ ਸਾਰਿਆਂ ਦੇ ਲਈ ਬਰਾਬਰੀ ਹੈ। ਬਿਲਕੁਲ ਰੱਬ ਦੇ ਪਿਆਰਿਆਂ ਦਾ ਸੁਭਾਅ ਇਹੋ ਜਿਹਾ ਬਣ ਜਾਂਦਾ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇੱਕ ਬਚਨ ਕਿਹਾ, ਸ਼ਸਤਰ ਤੀਖਣ ਕਾਟ ਡਾਰਿਓ, ਮਨੇ ਨਾ ਕੀਨੋ ਰੋਸ, ਕਾਜ ਉਆ ਕੋ ਲੇ ਸੁਵਾਰਿਓ, ਤਿਲ ਨਾ ਤੀਨੋ ਦੋਸ, ਸੁਣ ਮਨ ਸੰਤ ਨਾ ਕੀ ਰੀਤ। ਗੁਰਦੇਵ ਜੀ ਕਹਿੰਦੇ ਨੇ ਕਿ ਸਤਿਪੁਰਖਾਂ ਦੀ ਰੀਤ ਸੁਣ, ਜਿਵੇਂ ਤੁਸੀਂ ਲੱਕੜੀ ਨੂੰ ਕੱਟਦੇ ਹੋ ਨਾ, ਦਰਖਤ ਨੂੰ ਕੱਟਦੇ ਹੋ, ਤੇ ਦਰਖਤ ਕਿਸੇ ਦਾ ਕੋਈ ਇਤਰਾਜ਼ ਨਹੀਂ ਕਰਦਾ, ਸਗੋਂ ਜਿਹੜਾ ਦਰਖਤ ਨੂੰ ਕੱਟਦਾ ਨਾ ਉਹਦਾ ਕਾਰਜ ਰਾਸ ਕਰ ਦਿੰਦਾ। ਦੇਖੋ ਦਰਖਤ ਲਾਉਣੇ ਵੀ ਚਾਹੀਦੇ ਨੇ, ਜੇ ਕੱਟਣੇ ਨੇ ਤੇ ਲਾਉਣੇ ਵੀ ਚਾਹੀਦੇ, ਇਕੱਲੇ ਕੱਟਣ ਦੀ ਗੱਲ ਨਾ ਸਮਝ ਲੈਣਾ। ਜਿਵੇਂ ਬੇੜੀ ਹੈ, ਬੇੜੀ ਦੇ ਉੱਪਰ ਕੋਈ ਪੈਰ ਰੱਖਦਾ ਬੇੜੀ ਕੋਈ ਰੋਸ ਨਹੀਂ ਕਰਦੀ, ਜਿਹੜਾ ਬੇੜੀ 'ਚ ਬੈਠ ਜਾਂਦਾ ਬੇੜੀ ਉਹਨੂੰ ਪਾਰਲੇ ਕੰਢੇ 'ਤੇ ਲਗਾ ਦਿੰਦੀ ਹੈ। ਜਿਵੇਂ ਧਰਤੀ ਹੈ, ਧਰਤੀ ਦੇ ਉੱਪਰ ਤੁਸੀਂ ਗੰਦਗੀ ਪਾ ਰਹੇ ਕੀ ਕਰ ਰਹੇ, ਧਰਤੀ ਕੋਈ ਰੋਸ ਨਹੀਂ ਕਰਦੀ, ਸਾਰਿਆਂ ਨਾਲ ਬਰਾਬਰ ਵਿਹਾਰ ਕਰਦੀ ਹੈ। ਜਿਵੇਂ ਹਵਾ ਹੈ, ਜਿਵੇਂ ਸੂਰਜ ਹੈ, ਜਿਵੇਂ ਆਕਾਸ਼ ਹੈ, ਇਹ ਰੱਬ ਦੇ ਪਿਆਰਿਆਂ ਦੀ ਰੀਤ ਇਹੋ ਜਿਹੀ ਹੈ। ਰੱਬ ਦੇ ਪਿਆਰੇ ਸਾਰਿਆਂ ਦੇ ਨਾਲ ਬਰਾਬਰ ਦਾ ਵਿਹਾਰ ਕਰਦੇ ਨੇ। ਗੁਰਬਾਣੀ ਕਹਿੰਦੀ ਕਿ ਰੱਬ ਦੇ ਪਿਆਰਿਆਂ ਕੋਲ ਜਾਈਏ ਨਾ, ਰੱਬ ਦੇ ਪਿਆਰਿਆਂ ਦਾ ਅਸਰ ਸਾਡੇ 'ਤੇ ਪੈ ਜਾਂਦਾ, ਸਾਡਾ ਰੱਬ ਦੇ ਪਿਆਰਿਆਂ 'ਤੇ ਨਹੀਂ ਪੈ ਸਕਦਾ। ਜੇ ਦੁਨੀਆਂ ਦਾ ਅਸਰ ਕਿਸੇ ਮਨੁੱਖ 'ਤੇ ਪੈ ਗਿਆ ਉਹਨੂੰ ਰੱਬ ਦਾ ਪਿਆਰਾ ਨਾ ਸਮਝਣਾ। ਇੱਕ ਦੁਨਿਆਵੀ ਬੰਦੇ ਦੀ ਤਾਂ ਦੌੜ ਭੱਜ ਹੋਣੀ ਚਾਹੀਦੀ, ਕਿਉਂਕਿ ਨੇ ਆਪਣੇ ਪਰਿਵਾਰ ਨੂੰ ਪਾਲਣਾ, ਬਈ ਉਹਦੀ 'ਤੇ ਲਾਲਸਾ ਹੈ, ਬੱਚੇ ਪਾਲਣੇ ਨੇ। ਜੇ ਕੋਈ ਅਖਵਾਏ ਰੱਬ ਦਾ ਪਿਆਰਾ ਤੇ ਉਹ ਵੀ ਤ੍ਰਿਸ਼ਨਾਲੂ ਬਿਰਤੀ 'ਚ ਕੇਵਲ ਦੁਨੀਆਂ ਦੇ ਪਦਾਰਥ ਹੀ ਇਕੱਤਰ ਕਰਨ ਵੱਲ ਲੱਗ ਜਾਏ, ਕੇਵਲ ਜਾਇਦਾਦ ਬਣਾਉਣ ਵਾਲੇ ਬੰਨੇ ਲੱਗ ਜਾਏ, ਮਾਫ਼ ਕਰਨਾ, ਅਜੇ ਉਹ ਰੱਬ ਦਾ ਪਿਆਰਾ ਬਣਿਆ ਨਹੀਂ, ਬਣ ਜਾਏ ਗੱਲ ਵੱਖਰੀ, ਅਜੇ ਬਣਿਆ ਨਹੀਂ ਹੈ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਗੱਲ ਕਹੀ ਸੀ, ਕਬੀਰ ਸੰਤ ਨਾ ਛੱਡੈ ਸੰਤਈ, ਜੋ ਕੋਟਕ ਮਿਲਹਿ ਅਸੰਤ, ਮਲਿਆਗਰ ਕੋਈ ਅੰਗਮ ਵੇਢਿਆ ਤਾਂ ਸੀਤਲਤਾ ਨਾ ਤਜੰਤ। ਕਹਿਣ ਲੱਗੇ ਜਿਹੜਾ ਰੱਬ ਦਾ ਪਿਆਰਾ ਉਹਨੂੰ ਕਰੋੜਾਂ ਲੋਕ ਭਾਵੇਂ ਮਿਲ ਜਾਣ, ਨਾਸਤਕ ਲੋਕ ਭਾਵੇਂ ਮਿਲ ਜਾਣ, ਮਾੜੇ ਲੋਕ ਭਾਵੇਂ ਮਿਲ ਜਾਣ, ਲੇਕਿਨ ਉਹ ਆਪਣਾ ਸੰਤ ਵਾਲਾ ਸੁਭਾਅ ਕਦੀ ਨਹੀਂ ਛੱਡਦਾ। ਇਹ ਨਹੀਂ ਕਿ ਮਾੜੇ ਬੰਦੇ ਵੱਲ ਦੇਖ ਕੇ ਉਹ ਗੁੱਸੇ 'ਚ ਆ ਗਿਆ ਜਾਂ ਸ਼ਰਾਬ ਦੇ ਦਿੱਤਾ। ਸ਼ਰਾਬ ਦੇ ਦੇਣਾ ਸਤਪੁਰਖਾਂ ਦਾ ਸੁਭਾਅ ਨਹੀਂ ਹੈ। ਜੇ ਕੋਈ ਸ਼ਰਾਬ ਦੀ ਗੱਲ ਕਰਦਾ, ਸਮਝੋ ਜੇ ਸੰਤ ਨਹੀਂ ਬਣਿਆ, ਜੇ ਉਰੇ ਹੀ ਹੈ। ਸੰਤ ਦੀ ਅਵਸਥਾ ਬਹੁਤ ਉੱਚੀ ਹੈ। ਸੰਤ ਕੋ ਉਦੋਂ ਬਣਦਾ ਹੈ ਜਦੋਂ ਰੱਬ ਵਾਂਗੂ ਬਖਸ਼ੰਦ ਬਣ ਜਾਏਗਾ। ਪਰਮਾਤਮਾ ਕਿੰਨਾ ਬਖਸ਼ੰਦ ਹੈ, ਔਗਣ ਦੇਖਤ ਹੈ ਪਰ ਦੇਤ ਨਾ ਹਾਰੇ। ਪਰਮਾਤਮਾ ਕਿੰਨਾ ਬਖਸ਼ੰਦ ਹੈ, ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ। ਪਰਮਾਤਮਾ ਤੇ ਸਾਡੇ ਔਗਣ ਜਾਣਦਾ, ਕਿੰਨੇ ਔਗਣ ਨੇ, ਲੇਕਿਨ ਪਰਮਾਤਮਾ ਕਦੀ ਨਾਰਾਜ਼ ਨਹੀਂ ਹੁੰਦਾ। ਬਿਲਕੁਲ ਜਿਹੜਾ ਪਰਮਾਤਮਾ ਦਾ ਸੰਤ ਹੈ, ਰੱਬ ਦਾ ਸੰਤ ਹੈ, ਉਹ ਕਿਸੇ ਦੇ ਔਗਣ ਦੇਖ ਕੇ ਵੀ ਕਦੀ ਨਾਰਾਜ਼ ਨਹੀਂ ਹੁੰਦਾ, ਸਗੋਂ ਉਹਦੇ ਤੇ ਤਰਸ ਕਰਦਾ, ਉਹਦੇ ਤੇ ਰਹਿਮਤ ਕਰਦਾ। ਇਹ ਨਹੀਂ ਕਹੇਗਾ ਕਿ ਤੇਰੇ 'ਚ ਇਹ ਬੁਰਾਈ, ਤੈਨੂੰ ਮੈਂ ਸ਼ਰਾਬ ਦੇ ਦੇਵਾਂਗਾ। ਸ਼ਰਾਬ ਦੇਣਾ ਰੱਬ ਦੇ ਪਿਆਰਿਆਂ ਦਾ ਸੁਭਾਅ ਨਹੀਂ ਹੈ। ਰੱਬ ਦੇ ਪਿਆਰਿਆਂ ਦਾ ਸੁਭਾਅ ਹੈ ਬਖਸ਼ਿਸ਼ ਕਰਨਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਿ ਕਿਸੇ ਰੱਬ ਦੇ ਪਿਆਰੇ ਨੂੰ ਭਾਵੇਂ ਕਰੋੜਾਂ ਮਾੜੇ ਬੰਦੇ ਮਿਲ ਜਾਣ, ਲੇਕਿਨ ਉਹ ਆਪਣਾ ਸੰਤ ਵਾਲਾ ਸੁਭਾਅ ਨਹੀਂ ਛੱਡਦਾ। ਜਿਵੇਂ ਚੰਦਨ ਹੈ, ਚੰਦਨ ਦੇ ਦੁਆਲੇ ਅਨੇਕਾਂ ਸੱਪ ਲਮਕੇ ਰਹਿੰਦੇ ਨੇ, ਲੇਕਿਨ ਚੰਦਨ ਆਪਣੀ ਸ਼ੀਤਲਤਾ ਨਹੀਂ ਤਿਆਗਦਾ, ਉਹ ਫਿਰ ਵੀ ਸ਼ੀਤਲ ਰਹਿੰਦਾ ਹੈ। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਮਹਾਰਾਜ ਨੇ ਬੜੇ ਸੋਹਣੇ ਬਚਨ ਕਹੇ ਨੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਜੇ ਰੱਬ ਦੇ ਪਿਆਰੇ ਦੀ ਕੋਈ ਨਿੰਦਾ ਵੀ ਕਰੀ ਜਾਏ ਨਾ, ਤੇ ਰੱਬ ਦਾ ਪਿਆਰਾ ਆਪਣਾ ਸੁਭਾਅ ਨਹੀਂ ਛੱਡਦਾ ਉਹਨੂੰ ਬਖਸ਼ਣ ਵਾਲਾ। ਉਹਨੂੰ ਪਤਾ ਕਿ ਰੱਬ ਨੇ ਜਿਹੋ ਜਿਹੀ ਉਹਨੂੰ ਮਤ ਦਿੱਤੀ ਉਹੋ ਜਿਹਾ ਹੀ ਬੋਲਣਾ। ਇਸ ਕਰਕੇ ਇਹ ਸੰਤ ਦੀ ਵਡਿਆਈ ਹੈ, ਤੇ ਜਿੱਥੇ ਇਹੋ ਜਿਹਾ ਸੰਤ ਬੈਠ ਜਾਏ, ਦੇਖੋ ਧਰਤੀ ਦੇ ਉੱਪਰ ਜੇ ਰੌਣਕ ਹੈ ਤੇ ਇਹ ਰੱਬ ਦੇ ਪਿਆਰਿਆਂ ਕਰਕੇ ਹੈ, ਨਹੀਂ ਤੇ ਮਨੁੱਖ ਨੇ ਧਰਤੀ ਨੂੰ ਜੰਗਲ ਬਣਾ ਦਿੱਤਾ ਜੰਗਲ। ਜੇ ਕਿਤੇ ਥੋੜੀ ਬਹੁਤੀ ਰੌਣਕ ਹੈ, ਜੇ ਥੋੜਾ ਬਹੁਤਾ ਜ਼ਿੰਦਗੀ 'ਚ ਚਾਹ ਹੈ, ਤੇ ਉਹ ਰੱਬ ਦੇ ਸੰਤਾਂ ਕਰਕੇ ਹੈ, ਕਿਉਂਕਿ ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹੰਦਾ। ਮੈਂ ਬੇਨਤੀ ਕਰਾਂ, ਸੰਤ ਕੋਈ ਲਿਬਾਸ ਨਹੀਂ ਹੈ, ਸੰਤ ਕੋਈ ਭੇਖ ਨਹੀਂ ਹੈ, ਸੰਤ ਇੱਕ ਅਵਸਥਾ ਹੈ। ਸੰਤ ਕੋਈ ਤੁਹਾਡੇ 'ਚ ਵੀ ਹੋ ਸਕਦਾ, ਗ੍ਰਿਸ਼ਤੀ ਵੀ ਹੋ ਸਕਦਾ, ਸੰਤ ਕੋਈ ਵੀ ਹੋ ਸਕਦਾ। ਇਸ ਕਰਕੇ ਜੇ ਧਰਤੀ 'ਤੇ ਕੋਈ ਰੌਣਕ ਹੈ ਤੇ ਉਹ ਰੱਬ ਦੇ ਪਿਆਰਿਆਂ ਕਰਕੇ ਹੈ। ਜਿਵੇਂ ਕਿਸੇ ਬਾਗ ਦੀ ਸ਼ੋਭਾ ਫੁੱਲਾਂ ਕਰਕੇ ਹੁੰਦੀ ਹੈ, ਧਰਤੀ ਦੀ ਸ਼ੋਭਾ ਰੱਬ ਦੇ ਪਿਆਰਿਆਂ ਕਰਕੇ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿੱਥੇ ਕਿਤੇ ਸੰਤ ਬੈਠ ਜਾਣ, ਰੱਬ ਦੇ ਪਿਆਰੇ ਬੈਠ ਜਾਣ, ਉਹ ਅਸਥਾਨ ਬੈਕੁੰਠ ਹੈ, ਉੱਥੇ ਜਾ ਕੇ ਬੈਠੋ। ਬੈਕੁੰਠ ਦਾ ਅਰਥ ਹੈ ਰੱਬ ਦੇ ਵਸਣ ਦੀ ਥਾਂ। ਗੁਰਬਾਣੀ ਕਹਿੰਦੀ ਜਿੱਥੇ ਪਰਮਾਤਮਾ ਦੇ ਪਿਆਰੇ ਬੈਠੇ ਹੋਏ ਨੇ, ਪਰਮਾਤਮਾ ਜਿਹੜਾ ਹੈ ਨਾ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਸੰਗਤ ਵਿੱਚ ਪਰਮਾਤਮਾ ਦਾ ਨਿਵਾਸ ਹੈ। ਜਿੱਥੇ ਸਤਿਪੁਰਖ ਬੈਠੇ ਉੱਥੇ ਪਰਮਾਤਮਾ ਦਾ ਨਿਵਾਸ ਹੈ। ਇਸ ਕਰਕੇ ਜਿੱਥੇ ਸੰਤ ਜਨ ਬੈਠ ਜਾਣ, ਸਮਝੋ ਉਹ ਧਰਤੀ ਬੈਕੁੰਠ ਬਣ ਜਾਂਦੀ ਹੈ। ਲੋੜ ਹੈ ਅੱਜ ਅਜਿਹੇ ਸੰਤਾਂ ਦੀ ਧਰਤੀ ਨੂੰ, ਕਿਉਂਕਿ ਧਰਤੀ ਵੀਰਾਨ ਹੋ ਰਹੀ ਹੈ। ਸਾਡੇ ਸਮਾਜ ਨੂੰ ਲੋੜ ਹੈ ਇਹੋ ਜਿਹੇ ਸੰਤਾਂ ਦੀ, ਕਿਉਂਕਿ ਸਮਾਜ ਦੇ ਵਿੱਚ ਕੁਰੀਤੀਆਂ ਜ਼ੋਰ ਫੜ ਰਹੀਆਂ ਨੇ, ਸਮਾਜ ਦੇ ਵਿੱਚ ਔਗਣ ਜ਼ੋਰ ਫੜ ਰਹੇ ਨੇ। ਹਰ ਚੰਗਾ ਬੰਦਾ ਜਿਹੜਾ ਉਹ ਮਨ ਕਰਕੇ ਬੜਾ ਚਿੰਤਤ ਹੈ ਕਿ ਸਮਾਜ ਦਾ ਕੀ ਬਣੇਗਾ, ਕੌਮ ਦਾ ਕੀ ਬਣੇਗਾ। ਗੁਰਬਾਣੀ ਕਹਿੰਦੀ ਇਹੋ ਜਿਹੇ ਸਮੇਂ ਤੇ ਕੇਵਲ ਸੰਤ ਜਨ ਸੇਧ ਦੇ ਸਕਦੇ ਨੇ। ਥੰਮੇ ਕੋਈ ਨਾ ਸਾਧ ਬਿਨ, ਪਰ ਸਾਧ ਨਾ ਦਿਸੈ ਜਗ ਵਿੱਚ ਕੋਆ। ਜਦੋਂ ਵੀ ਕਿਤੇ ਜ਼ੁਲਮ ਨੂੰ ਠੱਲ ਪੈਂਦੀ ਹੈ ਉਹ ਰੱਬ ਦਾ ਸੰਤ ਹੀ ਆ ਕੇ ਜ਼ੁਲਮ ਨੂੰ ਠੱਲ ਪਾਉਂਦਾ, ਹੋਰ ਨਹੀਂ ਕੋਈ ਪਾ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਕਸ਼ਮੀਰ ਦੇ ਪੰਡਿਤ ਆਏ, ਬੇਨਤੀ ਕੀਤੀ ਸਾਡਾ ਧਰਮ ਬਰਬਾਦ ਹੋ ਰਿਹਾ, ਸਤਿਗੁਰੂ ਜੀ ਨੇ ਕਿਹਾ ਸੀ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਹੈ ਤਾਂ ਤੁਹਾਡਾ ਧਰਮ ਬਚ ਸਕਦਾ। ਕੋਈ ਮਹਾਂਪੁਰਖ ਹੈ ਜਿਹੜਾ ਧਰਮ ਦੀ ਬੇੜੀ ਨੂੰ ਪਾਰ ਲਗਾ ਸਕਦਾ। ਇਸ ਕਰਕੇ ਅਜਿਹੇ ਸੰਤਾਂ ਕੋਲ, ਰੱਬ ਦੇ ਪਿਆਰਿਆਂ ਕੋਲ ਬੈਠਾਂਗੇ, ਸਮਝੋ ਆਪਾਂ ਬੈਕੁੰਠ ਚਲੇ ਗਏ। ਉਹ ਬੈਕੁੰਠ ਕੋਈ ਇਸ ਦੁਨੀਆਂ ਤੋਂ ਵੱਖਰਾ ਨਹੀਂ ਹੈ, ਰੱਬ ਦੇ ਪਿਆਰਿਆਂ ਨੇ ਇਸ ਧਰਤੀ ਨੂੰ ਬੈਕੁੰਠ ਬਣਾ ਦੇਣਾ, ਬਣਾ ਦਿੱਤਾ। ਜਿੱਥੇ ਉਹ ਬੈਠ ਜਾਂਦੇ ਉਹ ਧਰਤੀ ਬੈਕੁੰਠ ਬਣ ਜਾਂਦੀ ਹੈ।
ਰੱਬ ਚਰਨ ਕਮਲ ਰਿਧ ਮਾਹੀ ਨਿਵਾਸਾ।
ਭਾਈ ਜੇ ਤੂੰ ਇਹੋ ਜਿਹੇ ਥਾਂ ਤੇ ਜਾਏਗਾ ਜਿੱਥੇ ਸੰਤ ਜਨ ਬੈਠੇ ਨੇ, ਸੰਤ ਜਨ ਦੀ ਅਗਲੀ ਪਹਿਚਾਣ ਕੀ ਹੈ? ਜੇ ਤੂੰ ਸੰਤ ਜਨਾਂ ਕੋਲ ਜਾਏਗਾ, ਉਸ ਬੈਕੁੰਠ ਸਥਾਨ ਤੇ ਜਾਏਗਾ, ਤੇਰੇ ਹਿਰਦੇ ਚ ਵਾਹਿਗੁਰੂ ਜੀ ਦੇ ਚਰਨਾਂ ਦਾ ਨਿਵਾਸ ਹੋ ਜਾਏਗਾ। ਸੰਤ ਦੀ ਪਹਿਚਾਣ ਹੈ ਕਿ ਉਹਨੂੰ ਦੇਖਦੇ ਪਰਮਾਤਮਾ ਯਾਦ ਆਏ। ਸੰਤ ਦੀ ਪਹਿਚਾਣ ਹੈ ਉਹਨੂੰ ਦੇਖਦਿਆਂ ਤੁਹਾਡੇ ਅੰਦਰੋਂ ਮਾਇਆ ਦਾ ਪ੍ਰਭਾਵ ਖਤਮ ਹੋ ਜਾਏ। ਸੰਤ ਦੀ ਪਹਿਚਾਣ ਹੈ ਕਿ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਹੀ, ਜਿਹਨੂੰ ਦੇਖਦਿਆਂ ਸਾਡੀ ਦੁਰਮਤ ਮਿਟ ਜਾਏ, ਬੁਰੀ ਵਿਚਾਰਧਾਰਾ ਖਤਮ ਹੋ ਜਾਏ, ਜਿਹਨੂੰ ਦੇਖਦੇ ਅੰਦਰ ਪਰਮਾਤਮਾ ਨੂੰ ਮਿਲਣ ਦਾ ਚਾਓ ਪੈਦਾ ਹੋ ਜਾਏ। ਸੰਤ ਦੀ ਪਹਿਚਾਣ ਹੈ ਕਿ ਜਿਹਦੇ ਬਚਨ ਸੁਣਿਆ ਸਾਡੇ ਮਨ ਨੂੰ ਧੀਰਜ ਮਿਲ ਜਾਏ। ਅੱਜ ਦੁਨੀਆਂ ਨੂੰ ਲੋੜ ਹੈ ਉਹਨਾਂ ਮਹਾਂਪੁਰਖਾਂ ਦੀ ਜਿਹੜੇ ਦੁਨੀਆਂ ਨੂੰ ਕੋਈ ਧੀਰਜ ਦੇਣ। ਦੁਨੀਆਂ ਦੇ ਉਹ ਲੋਕ ਜਿਹੜੇ ਖੁਦਕਸ਼ੀਆਂ ਕਰ ਰਹੇ ਨੇ, ਜਿਹਨਾਂ ਨੂੰ ਪਤਾ ਨਹੀਂ ਹੈ ਜ਼ਿੰਦਗੀ ਦੀ ਮਹਾਨਤਾ ਕੀ ਹੈ, ਜਿਹਨਾਂ ਨੂੰ ਪਤਾ ਨਹੀਂ ਇਸ ਸਰੀਰ ਦੀ ਵੈਲਿਊ ਕੀ ਹੈ, ਰੱਬ ਦੇ ਦਿੱਤੇ ਹੋਏ ਇਸ ਅਨਮੋਲ ਸਰੀਰ ਨੂੰ ਨਸ਼ਿਆਂ 'ਚ ਪੈ ਕੇ, ਔਗਣਾਂ 'ਚ ਪੈ ਕੇ ਆਪ ਬੁਰੇ ਪਾਸੇ ਲੱਗ ਕੇ ਬਰਬਾਦ ਕਰ ਰਹੇ, ਖੁਦਕਸ਼ੀਆਂ ਕਰ ਰਹੇ ਨੇ, ਅੱਜ ਉਹਨਾਂ ਲੋਕਾਂ ਨੂੰ ਲੋੜ ਹੈ ਜਾ ਕੇ ਧੀਰਜ ਇਸ ਮਨੇ ਸੁਧਾਰੇ, ਜਿਨ੍ਹਾਂ ਦੇ ਬਚਨਾਂ ਦੇ ਰਾਹੀਂ ਉਹਨਾਂ ਨੂੰ ਧੀਰਜ ਮਿਲ ਸਕੇ, ਜਿਨ੍ਹਾਂ ਦੇ ਬਚਨਾਂ ਰਾਹੀਂ ਉਹਨਾਂ ਨੂੰ ਆਸਰਾ ਮਿਲ ਸਕੇ। ਇਸ ਕਰਕੇ ਸਾਹਿਬ ਕਹਿੰਦੇ ਜੇ ਤੁਸੀਂ ਅਜਿਹੇ ਸਤਿਪੁਰਖਾਂ ਕੋਲ ਬੈਠੋਗੇ, ਰੱਬ ਦੇ ਪਿਆਰਿਆਂ ਕੋਲ ਬੈਠੋਗੇ। ਗੁਰਬਾਣੀ ਨੇ ਵਾਰ ਵਾਰ ਸਾਨੂੰ ਪ੍ਰੇਰਣਾ ਕੀਤੀ, ਸਤਸੰਗਤ ਵਿੱਚ ਆਓ, ਰੱਬੀ ਪਿਆਰਿਆਂ ਕੋਲ ਆ ਕੇ ਬੈਠੋ, ਰੱਬ ਦੇ ਸੰਤਾਂ ਕੋਲ ਆ ਕੇ ਬੈਠੋ। ਅਫਸੋਸ ਇਹ ਹੈ ਕਿ ਜਿਵੇਂ ਬਾਜ਼ਾਰ ਦੇ ਅੰਦਰ ਕਿਸੇ ਵੀ ਚੀਜ਼ ਦੀ ਨਕਲ ਸ਼ੁਰੂ ਹੋ ਜਾਂਦੀ ਹੈ, ਧਰਮ ਦੀ ਦੁਨੀਆ 'ਚ ਵੀ ਇਹੋ ਜਿਹੇ ਬੜੇ ਹੋ ਗਏ। ਤੇ ਬਾਬਾ ਜੀ ਨੇ ਸਾਨੂੰ ਸੁਚੇਤ ਕੀਤਾ ਸੀ, ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕੇ ਆ, ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ। ਦੇਖੋ ਧਰਮ ਦੀ ਦੁਨੀਆ ਜਦੋਂ ਆਪਾਂ ਨਜ਼ਰ ਮਾਰਦੇ ਹਾਂ, ਜਿੰਨੇ ਸੰਤ ਨਜ਼ਰ ਆ ਰਹੇ ਨੇ, ਧਰਤੀ ਤੇ ਬੜੀ ਖੁਸ਼ਹਾਲ ਹੋਣੀ ਚਾਹੀਦੀ ਹੈ, ਧਰਤੀ ਦੇ ਮਨੁੱਖ ਬੜੇ ਖੁਸ਼ਹਾਲ ਹੋਣੇ ਚਾਹੀਦੇ ਨੇ। ਜੇ ਧਰਤੀ ਤੇ ਖੁਸ਼ਹਾਲੀ ਨਹੀਂ, ਜੇ ਕੋਈ ਉਦਾਸੀ ਹੈ, ਇਹਦਾ ਮਤਲਬ ਕਿ ਅਜੇ ਰੱਬ ਦੇ ਸੰਤਾਂ ਦੀ ਲੋੜ ਹੈ ਧਰਤੀ ਨੂੰ। ਇਸ ਕਰਕੇ ਗੁਰਬਾਣੀ ਨੇ ਸਾਨੂੰ ਅਲਰਟ ਵੀ ਕੀਤਾ, ਸੁਚੇਤ ਵੀ ਕੀਤਾ, ਆਪਾਂ ਸੱਚੇ ਪੁਰਖਾਂ ਕੋਲ ਬੈਠਣਾ, ਰੱਬ ਦੇ ਪਿਆਰਿਆਂ ਕੋਲ ਬੈਠਣਾ। ਹੰਸ ਤੇ ਬਗਲਾ ਇੱਕੋ ਜਿਹੇ ਹੁੰਦੇ ਨੇ, ਸਾਨੂੰ ਸਤਿਗੁਰੂ ਜੀ ਨੇ ਬਿਰਤੀ ਦਿੱਤੀ ਕਿ ਆਪਾਂ ਹੰਸ ਦੀ ਸੰਗਤ ਕਰਨੀ ਹੈ, ਹੰਸ ਦੀ ਸੰਗਤ ਵਿੱਚ ਜਾਵਾਂਗੇ ਅਸੀਂ ਵੀ ਮੋਤੀਆਂ ਦਾ ਵਪਾਰ ਕਰ ਲਵਾਂਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਤੁਸੀਂ ਸੰਤਾਂ ਕੋਲ ਜਾਓਗੇ, ਉਹਨਾਂ ਦੀ ਪਹਿਚਾਣ ਇਹ ਹੈ ਤੁਹਾਡੇ ਹਿਰਦੇ 'ਚ ਪਰਮਾਤਮਾ ਦਾ ਨਾਮ ਚੇਤਾ ਆਏਗਾ। ਅਸੀਂ ਜਦੋਂ ਵੀ ਅਰਦਾਸ ਕਰਦੇ ਹਾਂ ਇੱਕ ਬੇਨਤੀ ਕਰਦੇ, ਸਹੀ ਪਿਆਰਿਆਂ ਮਿਲੋ, ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਵਾਹਿਗੁਰੂ ਜੀ ਜਿਨ੍ਹਾਂ ਮਿਲਿਆ ਤੁਹਾਡਾ ਨਾਮ ਚੇਤੇ ਆਏ, ਇਹੋ ਜਿਹੇ ਸਤਿਪੁਰਖਾਂ ਦੀ ਸਾਨੂੰ ਸੰਗਤ ਬਖਸ਼ ਦਿਓ। ਗੁਰਦੇਵ ਕਹਿੰਦੇ ਉਹਨਾਂ ਕੋਲ ਜਾਓਗੇ ਤੁਹਾਡੇ ਅੰਦਰ ਵਾਹਿਗੁਰੂ ਜੀ ਦੇ ਚਰਨ ਕਮਲਾਂ ਦਾ ਨਿਵਾਸ ਹੋ ਜਾਏਗਾ।
ਸੁਣ ਮਨ ਤਨ ਤੁਝ ਸੁਖ ਦਿਖ ਲਾਵੋ।
ਐ ਭਾਈ ਆ ਤੈਨੂੰ ਦੱਸਾਂ, ਮਨ ਕਰਕੇ ਤੇ ਤਨ ਕਰਕੇ ਤੂੰ ਸੁਖ ਕਿਵੇਂ ਦੇਖਣਾ, ਕਿਵੇਂ ਮੰਨਣਾ ਹੈ।
ਹਾਰੇ ਅਨੇਕ ਬਿੰਜਨ ਤੁਝੇ ਭੋਗ ਪੁੰਚਾਵੋ।
ਤੂੰ ਬੜੇ ਭੋਜਨ ਮਾਣ ਮਾਣ ਕੇ ਦੇਖ ਲਏ ਨੇ। ਸਤਿਗੁਰੂ ਜੀ ਕਹਿੰਦੇ ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਬਿਸਮਾਦ। ਬੰਦਿਆ ਬੜੇ ਰਸ ਚੱਖ ਚੱਖ ਕੇ, ਭੋਜਨ ਮਾਣ ਮਾਣ ਕੇ, ਸਵਾਦ ਮਾਣ ਮਾਣ ਕੇ ਦੇਖ ਲਏ, ਪਰ ਤੇਰੀ ਤੇ ਤ੍ਰਿਸ਼ਨਾ ਨਹੀਂ ਮਿਟੀ, ਸਗੋਂ ਦੁਨੀਆਂ ਦੇ ਭੋਜਨ ਰਸ ਮਾਣਦਿਆਂ ਮਾਣਦਿਆਂ ਤੂੰ ਰੋਗੀ ਹੋ ਗਿਆ। ਆ ਤੈਨੂੰ ਇੱਕ ਇਹੋ ਜਿਹਾ ਭੋਜਨ ਦਿੰਦੇ ਆ ਜਿਸ ਭੋਜਨ ਨੂੰ ਮਾਣ ਕੇ ਤੂੰ ਮਨ ਤਨ ਕਰਕੇ ਸੁਖੀ ਹੋ ਜਾਏਗਾ, ਤੇਰੇ ਦੁੱਖ ਮਿਟ ਜਾਣਗੇ। ਉਹ ਭੋਜਨ ਹੈ ਵਾਹਿਗੁਰੂ ਜੀ ਦਾ ਨਾਮ। ਜੇ ਕਿਤੇ ਵਾਹਿਗੁਰੂ ਜੀ ਦੇ ਭੋਜਨ ਨੂੰ ਤੂੰ ਚੱਖ ਲਏ ਨਾ, ਸਤਿਗੁਰੂ ਜੀ ਕਹਿੰਦੇ ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਬਿਸਮਾਦ, ਤੂੰ ਬਿਸਮਾਦ ਵਿੱਚ ਲਿਆ ਜਾਏਗਾ, ਆਨੰਦ ਵਿੱਚ ਲਿਵਲੀਨ ਹੋ ਜਾਏਗਾ। ਔਰ ਉਹ ਰਸ ਮਿਲੇਗਾ ਜਿਸ ਰਸ ਨੂੰ ਤੂੰ ਬਿਆਨ ਨਹੀਂ ਕਰ ਸਕੇਗਾ। ਆ ਤੈਨੂੰ ਦੱਸੀ ਉਹ ਰਸ ਕਿੱਥੋਂ ਮਿਲਣਾ, ਉਹ ਮਿਲਣਾ ਹੈ ਸੰਤ ਜਨਾਂ ਕੋਲ ਬੈਠ ਕੇ। ਉਹ ਮਿਲਣਾ ਬੈਕੁੰਠ ਵਿੱਚ ਜਾ ਕੇ ਜਿੱਥੇ ਸਤ ਸੰਗਤ ਹੈ,
ਰਹਾਓ
ਵਿਸਰਾਮ ਦੇ ਕੇ ਫਿਰ ਸਤਿਗੁਰੂ ਜੀ ਬਚਨ ਕਹਿ ਰਹੇ ਹਨ,
ਅੰਮ੍ਰਿਤ ਨਾਮ ਪੁੰਚ ਮਨ ਮਾਹੀ।
ਭਾਈ ਆ ਸਤ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਜੀ ਦੇ ਨਾਮ ਅੰਮ੍ਰਿਤ ਨੂੰ ਪੁੰਚ ਮਾਣ, ਇਹਦਾ ਰਸ ਮਨ ਕਰਕੇ ਮਾਣ, ਇੱਥੇ ਮਨ ਲਫ਼ਜ਼ ਵਰਤਿਆ, ਅੰਮ੍ਰਿਤ ਨਾਮ ਪੁੰਚ ਮਨ ਮਾਹੀ। ਇੱਕ ਹੁੰਦਾ ਮੁੱਖ ਤੋਂ ਖਾਣਾ, ਪਰ ਗੁਰਬਾਣੀ ਕਹਿੰਦੀ ਹੈ ਮਨ ਕਰਕੇ ਵਾਹਿਗੁਰੂ ਜੀ ਦੇ ਨਾਮ ਅੰਮ੍ਰਿਤ ਨੂੰ ਮਾਣ। ਨਾਮ ਅੰਮ੍ਰਿਤ ਹੈ, ਅੰਮ੍ਰਿਤ ਦਾ ਅਰਥ ਹੈ ਉਹ ਵਸਤੂ ਜਿਸ ਨੂੰ ਪ੍ਰਾਪਤ ਕਰਕੇ ਮਨੁੱਖ ਦੇ ਮਨ ਚੋਂ ਮੌਤ ਦਾ ਡਰ ਖਤਮ ਹੋ ਜਾਏ। ਮ੍ਰਿਤ ਕਹਿੰਦੇ ਨੇ ਮੌਤ, ਅੰਮ੍ਰਿਤ ਦਾ ਅਰਥ ਹੈ ਕਿ ਉਹ ਵਸਤੂ ਜੋ ਸਾਨੂੰ ਮੌਤ ਤੋਂ ਰਹਿਤ ਅਵਸਥਾ ਪ੍ਰਦਾਨ ਕਰ ਦੇਵੇ, ਜਿਹਨੂੰ ਆਪਾਂ ਆਤਮਕ ਜੀਵਨ ਕਹਿੰਦੇ ਹਾਂ, ਜਿੱਥੇ ਮੌਤ ਦਾ ਕੋਈ ਡਰ ਨਹੀਂ ਰਹਿ ਜਾਂਦਾ, ਕੋਈ ਚਿੰਤਾ ਨਹੀਂ ਰਹਿ ਜਾਂਦੀ। ਗੁਰਦੇਵ ਕਹਿੰਦੇ ਉਹ ਕੇਵਲ ਵਾਹਿਗੁਰੂ ਜੀ ਦਾ ਨਾਮ ਹੈ। ਸਤ ਸੰਗਤ ਵਿੱਚ ਆ ਕੇ ਅੰਮ੍ਰਿਤ ਨਾਮ ਪੁੰਚ ਮਨ ਮਾਹੀ, ਸਤਿਗੁਰ ਜੀ ਨੇ ਸਾਨੂੰ ਸਤ ਸੰਗਤ ਦਿੱਤੀ ਹੈ, ਸਤ ਸੰਗਤ ਵਿੱਚ ਆਉਣ ਦੀ ਮਾਣ ਮਰਜ਼ਾਦਾ ਵੀ ਦੱਸੀ ਹੈ। ਦੇਖੋ ਕਿਸੇ ਵੀ ਸਥਾਨ ਤੇ ਜਾਂਦੇ, ਕਿਸੇ ਸਕੂਲ ਜਾਂਦੇ ਹਾਂ, ਕਿਸੇ ਕਾਲਜ ਜਾਂਦੇ ਹਾਂ, ਕਿਸੇ ਦਫ਼ਤਰ ਜਾਂਦੇ ਹਾਂ, ਕਿਸੇ ਕੰਟਰੀ 'ਚ ਜਾਂਦੇ ਹਾਂ, ਉੱਥੋਂ ਦੇ ਕੁਝ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ, ਕੁਝ ਵਿਧੀ ਵਿਧਾਨ ਹੁੰਦਾ, ਉੱਥੇ ਬੈਠਣ ਉੱਠਣ ਦੀ ਕੋਈ ਮਾਣ ਮਰਜ਼ਾਦਾ ਹੁੰਦੀ ਹੈ। ਸਾਨੂੰ ਸਾਡੇ ਸਤਿਗੁਰੂ ਜੀ ਨੇ ਸਤ ਸੰਗਤ ਦਿੱਤੀ ਹੈ, ਤੇ ਸਤ ਸੰਗਤ ਵਿੱਚ ਆਉਣ ਦੀ ਵੀ ਕੋਈ ਮਰਜ਼ਾਦਾ ਹੈ, ਇੱਥੇ ਆਉਣਾ ਕੀ ਹੈ। ਕਾਸ਼ ਜੇ ਕਿਤੇ ਸਾਨੂੰ ਸਤ ਸੰਗਤ ਵਿੱਚ ਆਉਣ ਦੀ ਮਰਜ਼ਾਦਾ ਦਾ ਪਤਾ ਲੱਗ ਜਾਏ, ਸਾਡਾ ਜੀਵਨ ਹੀ ਸਫਲ ਹੋ ਜਾਏ, ਸਾਡਾ ਆਉਣਾ ਪ੍ਰਵਾਨ ਹੋ ਜਾਏ। ਆਪਾਂ ਤੇ ਸਤ ਸੰਗਤ 'ਚ ਬੈਠੇ ਕਈ ਵਾਰੀ ਗੱਲਾਂ ਹੀ ਕਰਦੇ ਰਹਿੰਦੇ ਹਾਂ, ਆਪਾਂ ਸਤ ਸੰਗਤ 'ਚ ਵੀ ਕੇਵਲ ਦੁਨੀਆਂ ਦੀਆਂ ਲੋੜਾਂ ਹੀ ਲੈ ਕੇ ਆਉਂਦੇ ਹਾਂ, ਆਪਾਂ ਸਤ ਸੰਗਤ ਵਿੱਚ ਬੈਠ ਕੇ ਵੀ ਕਈ ਵਾਰੀ ਇੱਧਰ ਉੱਧਰ ਦੇਖਦੇ ਰਹਿੰਦੇ, ਮਨ ਭਟਕਦਾ ਰਹਿੰਦਾ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਗੁਰਦੇਵ ਕਹਿੰਦੇ ਸਾਧ ਸੰਗਤ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਵ। ਪ੍ਰਾਣਾਂ ਦੇ ਉਧਾਰ ਦਾ ਇਹ ਤਰੀਕਾ ਕਿ ਸਤ ਸੰਗਤ ਵਿੱਚ ਆ ਕੇ ਪਰਮਾਤਮਾ ਨਾਲ ਜੁੜੋ, ਸਤ ਸੰਗਤ ਵਿੱਚ ਆ ਕੇ ਵਾਹਿਗੁਰੂ ਜੀ ਦੇ ਗੁਣ ਗਾਓ ਤੇ ਵਾਹਿਗੁਰੂ ਜੀ ਦੇ ਗੁਣ ਸੁਣੋ, ਵਾਹਿਗੁਰੂ ਜੀ ਦੇ ਬਚਨਾਂ ਨਾਲ ਜੁੜ ਜਾਓ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪਾਵਨ ਪੌੜੀ ਦੇ ਅਖੀਰ ਤੇ ਇੱਕ ਮਹਾਨ ਗੱਲ ਕੀ ਕਹਿਣ ਲੱਗੇ, ਗੁਰੂ ਕੋਲ ਆਏ ਹੋ, ਸਤ ਸੰਗਤ ਵਿੱਚ ਆਏ ਹੋ, ਗੁਰੂ ਦੀ ਕੋਈ ਗੱਲ ਹਿਰਦੇ 'ਚ ਵਸਾ ਲਓ। ਗੁਰੂ ਨੂੰ ਤੇ ਆਪਾਂ ਬੜੀਆਂ ਗੱਲਾਂ ਸੁਣਾਉਂਦੇ, ਇੱਥੇ ਆ ਕੇ ਸੁਣਾਉਣੀਆਂ ਚਾਹੀਦੀਆਂ ਨੇ, ਆਪਣਾ ਦੁੱਖ ਆਪਾਂ ਗੁਰੂ ਨੂੰ ਹੀ ਦੱਸਣਾ, ਹੋਰ ਕਿੱਥੇ ਦੱਸਣਾ। ਪਰ ਗੁਰੂ ਨੂੰ ਆਪਣੀਆਂ ਸੁਣਾ ਦਿੰਦੇ, ਪਰ ਗੁਰੂ ਦੀ ਗੱਲ ਜਦੋਂ ਸੁਣਨ ਦਾ ਟਾਈਮ ਆਉਂਦਾ ਆਪਾਂ ਗੱਲਾਂ 'ਚ ਪੈ ਜਾਂਦੇ ਹਾਂ। ਜੋ ਗੁਰਦੇਵ ਕਹਿੰਦੇ ਸੁਣ ਉਪਦੇਸ਼ ਹਿਰਦੇ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਜੇ ਸਤ ਸੰਗਤ ਵਿੱਚ ਆ ਕੇ ਗੁਰੂ ਦੀ ਗੱਲ ਸੁਣ ਕੇ ਆਪਣੇ ਹਿਰਦੇ 'ਚ ਵਸਾ ਲਓਗੇ, ਜੋ ਚਾਹੋਗੇ ਉਹ ਮਿਲ ਜਾਏਗਾ, ਜੋ ਚਾਹੋਗੇ ਉਹ ਮਿਲ ਜਾਏਗਾ। ਗੁਰਸਿੱਖ ਨੂੰ ਸਤਿਗੁਰੂ ਜੀ ਨੇ ਇਹ ਗੱਲ ਕਹੀ ਕਿ ਜੋ ਚਾਹੇਗਾ ਤੈਨੂੰ ਮਿਲ ਜਾਏਗਾ, ਪਰ ਗੁਰੂ ਦੀ ਗੱਲ ਤੇ ਸੁਣ ਲੈ, ਉਹਨੂੰ ਆਪਣੇ ਹਿਰਦੇ 'ਚ ਵਸਾ ਲੈ। ਸਤਿਗੁਰੂ ਜੀ ਕਹਿੰਦੇ ਜੇ ਬੈਕੁੰਠ ਵਿੱਚ ਜਾ ਕੇ ਸੁੱਖ ਮੰਨਣਾ, ਦੇਖੋ ਤੁਹਾਨੂੰ ਸੁੱਖ ਜਿਹੜਾ ਉਹ ਕੇਵਲ ਕਿਸੇ ਥਾਂ ਨੇ ਨਹੀਂ ਦੇਣਾ, ਸੁੱਖ ਘਰਾਂ ਨੇ ਨਹੀਂ ਦੇਣਾ, ਘਰਾਂ 'ਚ ਰਹਿਣ ਦੀ ਜਾਂਚ ਹੋਣੀ ਚਾਹੀਦੀ ਹੈ। ਸੁੱਖ ਕਿਸੇ ਰੁਤਬੇ ਨਹੀਂ ਦੇਣਾ, ਉਹਨਾਂ ਰੁਤਬਿਆਂ ਤੇ ਰਹਿਣ ਦੀ ਜਾਂਚ ਹੋਣੀ ਚਾਹੀਦੀ ਹੈ। ਸੁੱਖ ਕਿਸੇ ਪਦਾਰਥ ਨਹੀਂ ਦੇਣਾ, ਉਹ ਪਦਾਰਥ ਮੋਨਣ ਦੀ ਜਾਂਚ ਹੋਣੀ ਚਾਹੀਦੀ ਹੈ। ਬੈਕੁੰਠ ਸੁੱਖਾਂ ਦਾ ਘਰ ਹੈ, ਪਰ ਮਾਫ ਕਰਨਾ, ਬੈਕੁੰਠ ਵਿੱਚ ਵੀ ਆ ਕੇ ਸੁੱਖ ਮਾਨਣ ਦੀ ਜਾਂਚ ਹੋਣੀ ਚਾਹੀਦੀ ਹੈ। ਸਤ ਸੰਗਤ ਬੈਕੁੰਠ ਹੈ, ਬੜੀ ਦੁਨੀਆ ਸਤ ਸੰਗਤ ਵਿੱਚ ਆਉਂਦੀ ਹੈ, ਪਰ ਸੁੱਖ ਕੋ ਭਾਗਾਂ ਵਾਲਾ ਲੈ ਕੇ ਜਾਂਦਾ, ਨਹੀਂ ਤੇ ਇੱਥੋਂ ਵੀ ਆਪਾਂ ਖਾਲੀ ਹੱਥੀ ਚਲੇ ਜਾਂਦੇ ਹਾਂ। ਗੁਰਦੇਵ ਨੇ ਬੈਕੁੰਠ ਵਿੱਚ ਆਉਣ ਦੀ ਗੱਲ ਕਹੀ, ਸਤਪੁਰਖਾਂ ਕੋਲ ਆਉਣ ਦੀ ਗੱਲ ਕਹੀ ਹੈ। ਆਪਾਂ ਆਪ ਨੜੇ ਗਿਰੀਵਾਨ ਵਿੱਚ ਝਾਤ ਮਾਰ ਕੇ ਦੇਖੀਏ, ਬਹੁਤ ਸਾਰੇ ਉਹ ਲੋਕ ਨੇ ਜਿਹੜੇ ਰੱਬ ਦੇ ਪਿਆਰਿਆਂ ਕੋਲ, ਮਹਾਂਪੁਰਖਾਂ ਕੋਲ, ਸੰਤਾਂ ਕੋਲ, ਗੁਰੂ ਕੋਲ ਜਾਂਦੇ ਨੇ, ਪਰ ਉੱਥੇ ਜਾ ਕੇ ਸਾਡੀਆਂ ਦੁਨਿਆਵੀ ਗੱਲਾਂ ਹੀ ਰਹਿੰਦੀਆਂ ਨੇ, ਬਾਬਾ ਜੀ ਆਹ ਕੰਮ ਰਾਸ ਹੋ ਜਾਏ, ਇਹ ਸਾਡਾ ਕਾਰਜ ਰਾਸ ਹੋ ਜਾਏ। ਅਸੀਂ ਉੱਥੇ ਜਾ ਕੇ ਵੀ ਦੁਨੀਆਂ ਵਿੱਚ ਹੀ ਉਲਝੇ ਰਹਿੰਦੇ ਹਾਂ, ਤੇ ਉਹ ਵੀ ਸਾਨੂੰ ਕਈ ਬਹੁਤੇ ਦੁਨੀਆਂ 'ਚ ਹੀ ਉਲਝਾਉਂਦੇ, ਜੋ ਅੱਗੇ ਨਹੀਂ ਵੱਧਦੇ। ਬੈਕੁੰਠ ਵਿੱਚ ਆਉਣ ਦੀ ਗੱਲ ਕਹੀ ਹੈ, ਜਿੱਥੇ ਰੱਬ ਦੇ ਪਿਆਰੇ ਉਹ ਬੈਕੁੰਠ ਹੈ, ਜਿੱਥੇ ਨਾਮ ਜਪਣ ਵਾਲੇ ਉਹ ਅਸਥਾਨ ਬੈਕੁੰਠ ਹੈ, ਪਰ ਬੈਕੁੰਠ ਵਿੱਚ ਆਉਣ ਦੀ ਮਰਜ਼ਾਦਾ ਇਹ ਹੈ। ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਨਾਮ ਪੁੰਚ ਮਨ ਮਾਹੀ, ਇੱਥੇ ਮਨ ਕਰਕੇ ਵਾਹਿਗੁਰੂ ਜੀ ਦੇ ਨਾਮ ਦੇ ਰਸ ਨੂੰ ਮਾਣ, ਨਾਮ ਦੇ ਨਾਲ ਜੁੜ, ਇੱਥੇ ਮਨ ਕਰਕੇ ਜਦੋਂ ਨਾਮ ਨਾਲ ਜੁੜੇਗਾ ਤੂੰ ਅੰਮ੍ਰਿਤ, ਅੰਮ੍ਰਿਤ ਅਰਥ ਉਹ ਅਵਸਥਾ ਮਿਲੇਗੀ ਜਿੱਥੇ ਤੇਰੇ ਤੇ ਮੌਤ ਦਾ ਕੋਈ ਪ੍ਰਭਾਵ ਨਹੀਂ ਰਹੇਗਾ, ਮੌਤ ਦੇ ਡਰ ਤੋਂ ਤੂੰ ਰਹਿਤ ਹੋ ਜਾਏਗਾ।
ਅਚਰਜ ਸਾਧ ਤਾਂ ਕਿ ਬਰਨੇ ਨਾ ਜਾਹੀ।
ਦੁਨੀਆਂ ਦੇ ਜਿੰਨੇ ਪਦਾਰਥ ਨੇ ਉਹਨਾਂ ਦਾ ਸਵਾਦ ਤਾਂ ਦੱਸਿਆ ਜਾ ਸਕਦਾ, ਪਰ ਵਾਹਿਗੁਰੂ ਜੀ ਦੇ ਨਾਮ ਦੇ ਜੋ ਪਦਾਰਥ ਦਾ ਰਸ ਹੈ, ਨਾਮ ਦਾ ਜੋ ਆਨੰਦ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਅਚਰਜ ਸਾਧ ਜਾ ਕੇ ਬਰਨੇ ਨਾ ਜਾਹੀ। ਆ ਬੈਕੁੰਠ ਨਗਰ ਵਿੱਚ ਆ ਸਤਿਪੁਰਖਾਂ ਕੋਲ ਬੈਠ, ਪਰ ਇੱਥੇ ਆ ਕੇ ਕੇਵਲ ਨਾਮ ਨਾਲ ਜੁੜ। ਪਹਿਲੀ ਗੱਲ ਮਨ ਕਰਕੇ ਜੁੜ, ਮਨ ਕਰਕੇ ਨਾਮ ਦੇ ਰਸ ਨੂੰ ਮਾਣ। ਜੇ ਤੂੰ ਮਨ ਕਰਕੇ ਨਾਮ ਦੇ ਰਸ ਨੂੰ ਮਾਣ ਲਏਗਾ, ਜੋ ਸਵਾਦ ਆਏਗਾ ਉਹ ਅਚਰਜ ਹੈ, ਉਹਨੂੰ ਤੂੰ ਬਿਆਨ ਨਹੀਂ ਕਰ ਸਕੇਗਾ। ਗੁਰਬਾਣੀ ਕਹਿੰਦੀ ਵਾਹਿਗੁਰੂ ਜੀ ਦੇ ਚਰਣਾਂ ਨਾਲ ਜਦੋਂ ਜੁੜ ਜਾਈਏ। ਬਾਬਾ ਕਬੀਰ ਸਾਹਿਬ ਜੀ ਦੇ ਇੱਕ ਪਾਵਨ ਬਚਨ, ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਦੋਂ ਮਨ ਕਰਕੇ ਨਾਮ ਨਾਲ ਜੁੜ ਜਾਈਏ, ਜੋ ਰਸ ਮਿਲਦਾ ਉਹਨੂੰ ਆਪਾਂ ਬਿਆਨ ਨਹੀਂ ਕਰ ਸਕਦੇ। ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਕਹਿਣ ਨਾ ਜਾਈ। ਜਿਵੇਂ ਗੂੰਗਾ ਗੁੜ ਖਾ ਲੇ, ਮਿੱਠੀ ਚੀਜ਼ ਖਾ ਲੇ, ਉਹਦਾ ਸਵਾਦ ਨਹੀਂ ਦੱਸ ਸਕਦਾ। ਇਵੇਂ ਜਦੋਂ ਕੋ ਮਨ ਕਰਕੇ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਜਾਏ, ਜੋ ਰਸ ਮਿਲਦਾ, ਜੋ ਆਨੰਦ ਮਿਲਦਾ, ਜੋ ਸੁੱਖ ਮਿਲਦਾ, ਉਹ ਅਚਰਜ ਹੈ, ਉਹ ਮਹਾਨ ਹੈ, ਉਹਨੂੰ ਆਪਾਂ ਕਿਸੇ ਵੀ ਸ਼ਬਦ ਦੇ ਰਾਹੀਂ ਵਰਣਨ ਨਹੀਂ ਕਰ ਸਕਦੇ।
ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ।
ਸਾਨੂੰ ਸਤਿਗੁਰੂ ਜੀ ਨੇ ਉਹਨਾਂ ਮਹਾਂਪੁਰਖਾਂ ਕੋਲ ਆਉਣ ਦੀ ਗੱਲ ਕਹੀ ਹੈ, ਜਿਹੜੇ ਜਿੱਥੇ ਬੈਠਦੇ ਬੈਕੁੰਠ ਬਣ ਜਾਂਦਾ, ਧਰਤੀ ਹਰਿਆਵਲੀ ਹੋ ਜਾਂਦੀ ਹੈ। ਉਹਨਾਂ ਦੀ ਇੱਕ ਹੋਰ ਪਹਿਚਾਣ ਦੱਸੀ ਹੈ। ਦੇਖੋ ਸਤਿਗੁਰੂ ਜੀ ਨੇ ਜੇ ਮੁਸਲਮਾਨ ਦੀ ਗੱਲ ਕੀਤੀ ਹੈ ਤੇ ਮੁਸਲਮਾਨ ਦੀ ਪਹਿਚਾਣ ਵੀ ਦੱਸੀ ਹੈ, ਜੇ ਇੱਕ ਜੋਗੀ ਦੀ ਗੱਲ ਕੀਤੀ ਹੈ ਜੋਗੀ ਦੀ ਪਹਿਚਾਣ ਵੀ ਦੱਸੀ ਹੈ, ਜੇ ਸਿੱਖ ਦੀ ਗੱਲ ਕੀਤੀ ਹੈ ਸਿੱਖ ਦੀ ਪਹਿਚਾਣ ਵੀ ਦੱਸੀ ਹੈ, ਜੇ ਸਤਿਗੁਰੂ ਜੀ ਨੇ ਸੰਤ ਦੀ ਵਡਿਆਈ ਕੀਤੀ ਹੈ, ਸੰਤ ਅਨੰਤ ਦਾ ਰੂਪ ਹੈ, ਪਰਮਾਤਮਾ ਦਾ ਰੂਪ ਹੈ, ਤੇ ਉਹਦੀ ਕੁਝ ਪਹਿਚਾਣ ਵੀ ਦੱਸੀ ਹੈ, ਤਾਂ ਕਿ ਆਪਾਂ ਭਰਮ ਭੁਲੇਖੇ ਚ ਨਾ ਪੈ ਜਾਈਏ। ਦੁਨੀਆਂ ਭੁਲੇਖੇ ਚ ਬਹੁਤ ਹੈ, ਕਿਉਂਕਿ ਧਰਮ ਦੇ ਦੁਨੀਆਂ ਦੇ ਅੰਦਰ ਬਹੁਤ ਸਾਰੇ ਲੋਕ ਮਨੁੱਖਤਾ ਨੂੰ ਗੁੰਮਰਾਹ ਕਰ ਰਹੇ ਨੇ। ਅੱਜ ਤੱਕ ਮਨੁੱਖਤਾ ਦਾ ਨੁਕਸਾਨ ਜਿੰਨਾ ਪਖੰਡੀ ਲੋਕਾਂ ਨੇ ਕੀਤਾ ਹੈ ਨਾ, ਉਹਨਾਂ ਹੋਰ ਕਿਸੇ ਨੇ ਨਹੀਂ ਕੀਤਾ। ਜਦੋਂ ਕੋਈ ਬੰਦਾ ਇਹ ਆਸ ਲੈ ਕੇ ਆਮ ਗ੍ਰਿਸ਼ਤੀ ਬੰਦਾ ਕਿ ਸੰਤ ਨੇ ਉਹਨਾਂ ਕੋਲ ਜਾਂਦਾ, ਪਰ ਅੱਗੋਂ ਉਹ ਸੰਤ ਨਹੀਂ ਹੁੰਦਾ। ਗੁਰਬਾਣੀ ਨੇ ਇਹ ਗੱਲ ਕਹੀ ਹੈ ਕਿ ਮੈਂ ਦੇਖਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬੱਪੜਾ ਜਨਮ ਨਾ ਫੇੜੀ ਅੰਗ। ਲੋਕੀ ਵਡਹੰਸ ਸਮਝ ਕੇ ਜਾਂਦੇ ਨੇ, ਪਰ ਜਦੋਂ ਅੱਗੋਂ ਬਗਲੇ ਹੀ ਨਿਕਲਦੇ ਨੇ ਤੇ ਦੁਨੀਆ ਨਿਰਾਸ਼ ਹੋ ਜਾਂਦੀ ਹੈ। ਦੁਨੀਆ ਸੋਚਦੀ ਸੈ ਸਾਰੇ ਇਹੋ ਜਿਹੇ ਨੇ। ਇੱਕ ਪਖੰਡੀ ਹੁੰਦਾ, ਇੱਕ ਨਿਕੰਮਾ ਹੁੰਦਾ, ਉਹਦੇ ਦੇਖ ਕੇ ਸਾਰਿਆਂ ਦੇ ਪ੍ਰਤੀ ਇੱਕ ਸੋਚ ਬਣ ਜਾਂਦੀ, ਸ਼ਾਇਦ ਸੰਤ ਹੈ ਹੀ ਕੋਈ ਨਹੀਂ ਹੈ। ਤੇ ਲੋਕਾਂ ਨੇ ਸੰਤਾਂ ਦੀ ਨਿੰਦਿਆ ਕਰਨੀ ਸ਼ੁਰੂ ਕਰਤੀ, ਸੰਤਾਂ ਨੂੰ ਮਾੜਾ ਕਹਿਣਾ ਕਿ ਕੋਈ ਸੰਤ ਨਹੀਂ ਹੈ। ਮੈਂ ਬੇਨਤੀ ਕਰਾਂ, ਸੰਤ ਦੀ ਵਡਿਆਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕੀਤੀ, ਸੰਤ ਹੈ, ਪਰ ਹਾਂ ਸਾਨੂੰ ਸੰਤ ਲੱਭਣ ਲਈ ਗੁਰਬਾਣੀ ਦੇ ਅਨੁਸਾਰ ਚੱਲਣਾ ਪਏਗਾ ਕਿ ਸੰਤ ਹੈ ਕੌਣ ਹੈ। ਔਰ ਉਹਨਾਂ ਪਖੰਡੀ ਲੋਕਾਂ ਨੇ ਜਿਨ੍ਹਾਂ ਲੋਕਾਂ ਨੂੰ ਨਿਰਾਸ਼ ਕੀਤਾ, ਉਹਨਾਂ ਹੋਰ ਕਿਸੇ ਨੇ ਨੁਕਸਾਨ ਨਹੀਂ ਕੀਤਾ। ਜਦੋਂ ਇੱਕ ਥਾਂ ਤੋਂ ਬੰਦਾ ਨਿਰਾਸ਼ ਹੁੰਦਾ, ਉਹ ਸਾਰਿਆਂ ਦੇ ਪ੍ਰਤੀ ਕੁਝ ਹੀ ਸੋਚ ਬਣਾ ਲੈਂਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਸੰਤ ਦੀ ਪਹਿਚਾਣ ਕੀ ਹੈ। ਪਹਿਲੀ ਗੱਲ ਕਿ ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ। ਸੰਤ ਦੇ ਮਨ ਵਿੱਚ ਲੋਭ ਨਹੀਂ ਹੁੰਦਾ, ਉਹਨੂੰ ਇਹ ਕੋਈ ਲਾਲਸਾ ਨਹੀਂ ਕਿ ਬਹੁਤੀ ਦੁਨੀਆ ਇਕੱਠੀ ਕਰਨੀ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਬਹੁਤੇ ਲੋਕ ਤਾਂ ਉਹ ਨੇ ਜਿਨ੍ਹਾਂ ਨੇ ਘਰ ਛੱਡਿਆ, ਰੱਬ ਦੀ ਬੰਦਗੀ ਕਰਨੀ ਹੈ। ਬੰਦਗੀ ਕਰਨ ਦੇ ਬਹਾਨੇ ਘਰੋਂ ਨਿਕਲੇ, ਥੋੜਾ ਚਿਰ ਰੱਬ ਦੀ ਬੰਦਗੀ ਕੀਤੀ, ਇਕਾਗਰ ਹੋਏ, ਰਸ ਮਿਲਿਆ, ਸੁੱਖ ਮਿਲਿਆ, ਹੋਇਆ ਕਿ ਦੋ ਚਾਰ ਲੋਕਾਂ ਨੇ ਮਾਣ ਵਡਿਆਈ ਕੀਤੀ, ਮਨ ਚ ਖਿਆਲ ਆਇਆ ਹੁਣ ਲੋਕ ਹੀ ਵਧਣੇ ਚਾਹੀਦੇ ਨੇ। ਕਹਿਣ ਲੱਗੇ ਚਾਲੇ ਥੇ ਹਰ ਮਿਲਨ ਕਹੋ ਬੀਚੇ ਅਟਕਿਓ ਚੀਤ। ਕਬੀਰ ਸਿੱਖ ਸਾਖਾ ਬਹੁਤੇ ਕੀਏ ਕਿਸੋ ਕੀਓ ਨਾ ਮੀਤ। ਬਹੁਤ ਲੋਕ ਉਹ ਨੇ ਜਿਹੜੇ ਸਿੱਖ ਸਾਖਾ ਚ ਚੇਲੇ ਚਾੜਣਿਆਂ ਚ ਫਸ ਕੇ ਰਹਿ ਗਏ, ਰੱਬ ਨੂੰ ਮਿੱਤਰ ਨਾ ਬਣਾ ਸਕੇ। ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ। ਘਰੋਂ ਨਿਕਲੇ ਸੀ ਰੱਬ ਨੂੰ ਮਿਲਣਾ, ਪਰਿਵਾਰ ਛੱਡਿਆ ਰੱਬ ਨੂੰ ਮਿਲਣਾ, ਪਰ ਉਸ ਚੇਲੇ ਚਾੜਣੇ ਜੀ ਫਸ ਕੇ ਰਹਿ ਗਏ। ਇੱਕ ਗ੍ਰਿਸ਼ਤੀ ਬੰਦੇ ਨੂੰ ਦੋ ਤਿੰਨ ਬੱਚਿਆਂ ਦੀ ਚਿੰਤਾ ਹੋਣੀ ਵੀ ਚਾਹੀਦੀ, ਉਹਦਾ ਫਰਜ਼ ਹੈ, ਪਰ ਜਿਹਨੇ ਘਰ ਛੱਡਤਾ ਉਹਨੂੰ ਆਪਣੇ ਚੇਲਿਆਂ ਦੀ ਚਿੰਤਾ ਕਿ ਆਪਾਂ ਹਜ਼ਾਰਾਂ ਚੇਲੇ ਕਿੱਦਾਂ ਪਾਲਣੇ ਨੇ, ਉਹ ਤੇ ਉਦੋਂ ਜ਼ਿਆਦਾ ਫਸ ਗਿਆ। ਇੱਕ ਗ੍ਰਿਸ਼ਤੀ ਨੂੰ ਤੇ ਚਿੰਤਾ ਕਿ ਪਰਿਵਾਰ ਲਈ ਘਰ ਹੋਣਾ ਚਾਹੀਦਾ, ਕੋਈ ਦੋ ਚਾਰ ਕਮਰੇ ਹੋਣੇ ਚਾਹੀਦੇ ਨੇ, ਪਰ ਜਿਹਨੇ ਘਰ ਛੱਡਿਆ ਉਹ ਤੇ ਕਹਿੰਦਾ ਮੇਰਾ ਹਜ਼ਾਰਾਂ ਕਿੱਲਿਆਂ ਚ ਡੇਰਾ ਹੀ ਬਣ ਜਾਏ। ਹੁਣ ਜ਼ਿਆਦਾ ਤੇ ਖਚਤ ਹੋ ਗਿਆ ਨਾ, ਗ੍ਰਿਸ਼ਤੀ ਤੋਂ ਵੀ ਜ਼ਿਆਦਾ ਖਚਤ ਹੋ ਗਿਆ। ਜੇ ਘਰ ਛੱਡ ਕੇ ਵੀ ਇਹ ਮੱਲਾਂ ਹੀ ਮਾਰਨੀਆਂ ਨੇ ਤੇ ਘਰ ਛੱਡਣ ਦੀ ਕੀ ਲੋੜ ਹੈ, ਘਰ ਚ ਹੀ ਰਹੋ। ਜੇ ਘਰ ਛੱਡ ਕੇ ਵੀ ਜੱਫੇ ਹੀ ਮਾਰਨੇ ਨੇ, ਲੜਾਈਆਂ ਝਗੜਿਆਂ ਚ ਹੀ ਪੈਣਾ, ਤੇ ਉਹਦੇ ਨਾਲ ਉਹ ਤੇ ਗ੍ਰਿਸ਼ਤੀ ਸੌ ਗੁਣਾ ਚੰਗਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਲੋਭ ਹੋਆ ਤ੍ਰਿਸ਼ਨਾ ਬੁਝ ਥਾਕੀ। ਜਿਹਦੇ ਅੰਦਰੋਂ ਲੋਭ ਮਿਟ ਗਿਆ, ਜਿਹਦੇ ਅੰਦਰੋਂ ਤ੍ਰਿਸ਼ਨਾ ਬੁਝ ਗਈ ਹੈ, ਜਿਹੜਾ ਅੰਦਰੋਂ ਤ੍ਰਿਪਤ ਹੋ ਗਿਆ ਹੈ, ਉਹ ਰੱਬ ਦਾ ਸੰਤ ਹੈ, ਉਹਦੇ ਕੋਲ ਜ਼ਰੂਰ ਬੈਠੋ, ਦੀ ਸੰਗਤ ਜ਼ਰੂਰ ਕਰੋ।
ਪਾਰ ਬ੍ਰਹਮ ਕੀ ਸਰਨ ਜਨ ਤਾਕੀ।
ਰੱਬ ਦੇ ਜਿਹੜੇ ਸੰਤ ਨੇ ਉਹਨਾਂ ਨੇ ਕੇਵਲ ਪਰਮਾਤਮਾ ਦੀ ਸਰਨ ਲਈ ਹੈ, ਤੇ ਪਰਮਾਤਮਾ ਤੋਂ ਬਿਨਾਂ ਉਹਨਾਂ ਨੂੰ ਹੋਰ ਕਿਸੇ ਦਾ ਭਰੋਸਾ ਨਹੀਂ ਹੈ। ਉਹਨਾਂ ਨੂੰ ਇੱਕ ਯਕੀਨ ਹੁੰਦਾ ਕਿ ਮਾਰ ਹੈ, ਰੱਖ ਹੈ, ਏਕੋ ਆਪ ਮਾਨੁ ਕਹਿ ਕਿਛ ਨਾਹੀ ਆਤ। ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈ। ਰੋਟੀ ਦੇਣ ਵਾਲਾ ਪਰਮਾਤਮਾ ਹੈ, ਮਾਰਨ ਵਾਲਾ ਪਰਮਾਤਮਾ ਹੈ, ਰੱਖਣ ਵਾਲਾ ਪਰਮਾਤਮਾ ਹੈ। ਇਹ ਰੱਬ ਦੇ ਸੰਤਾਂ ਦੀ ਪਹਿਚਾਣ ਹੈ ਕਿ ਉਹ ਪਰਮਾਤਮਾ ਦੀ ਸ਼ਰਨ ਵਿੱਚ ਰਹਿੰਦੇ ਹਨ, ਤੇ ਇਸ ਕਰਕੇ ਉਹਨਾਂ ਦਾ ਲੋਭ ਮਿਟ ਜਾਂਦਾ, ਤ੍ਰਿਸ਼ਨਾ ਮੁੱਕ ਜਾਂਦੀ ਹੈ, ਉਹਨਾਂ ਦੀ ਭਟਕਣਾ ਮੁੱਕ ਜਾਂਦੀ ਹੈ।
ਜਨਮ ਜਨਮ ਕੇ ਭੈ ਮੋਹ ਨਿਵਾਰੇ।
ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਉਹਨਾਂ ਦੇ ਅੰਦਰੋਂ ਡਰ ਮਿਟ ਜਾਂਦਾ। ਰੱਬ ਦਾ ਪਿਆਰਾ ਇੱਕ ਨਿਰਭਉ ਹੋ ਜਾਂਦਾ, ਨਿਰਭਉ ਜਪੈ ਸਗਲ ਭਉ ਮਿਟੈ। ਹਰ ਤਰ੍ਹਾਂ ਦੇ ਡਰ ਤੋਂ ਉਹ ਮੁਕਤ ਹੋ ਜਾਂਦਾ, ਨਾ ਉਹਨੂੰ ਰੋਟੀ ਦੀ ਚਿੰਤਾ, ਨਾ ਉਹਨੂੰ ਆਪਣੀ ਜ਼ਿੰਦਗੀ ਦੀ ਚਿੰਤਾ, ਹਮੇਸ਼ਾ ਪਰਮਾਤਮਾ ਦੇ ਪਿਆਰ ਵਿੱਚ ਰਹਿੰਦਾ। ਗੁਰਬਾਣੀ ਇਹ ਗੱਲ ਕਹਿੰਦੀ ਹੈ, ਜਿਹੜਾ ਪਰਮਾਤਮਾ ਦੇ ਪਿਆਰ ਵਿੱਚ ਜੁੜ ਜਾਂਦਾ ਨਾ, ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ, ਤਿਨਕਾ ਭਉ ਸਭ ਗਵਾਸੀ, ਉਹਨਾਂ ਦਾ ਜੰਮਣ ਮਰਨ ਦੇ ਭਉ ਮਿਟ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਚੋਂ ਮੋਹ ਮਿਟ ਜਾਂਦਾ ਹੈ, ਹਰ ਤਰ੍ਹਾਂ ਦੇ ਵਿਕਾਰ ਮਿਟ ਜਾਂਦੇ ਹਨ।
ਨਾਨਕ ਦਾਸ ਪ੍ਰਭ ਕਿਰਪਾ ਤਾਰੇ।
ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਦਾਸਾਂ ਤੇ ਦਇਆ ਦ੍ਰਿਸ਼ਟੀ ਕਰਦੇ ਨੇ। ਜਿਹੜਾ ਰੱਬ ਦਾ ਦਾਸ ਹੈ ਨਾ, ਉਹਦੀ ਇੱਕ ਵਡਿਆਈ ਹੁੰਦੀ ਕਿ ਭੈ ਕਾਹੂ ਕੋ ਦੇਤ ਨਹਿ ਪੈ ਮਾਨ ਤਾਨ। ਰੱਬ ਦਾ ਪਿਆਰਾ ਇਹ ਨਹੀਂ ਕਹਿੰਦਾ ਕਿ ਜੇ ਤੂੰ ਨਾ ਆਇਆ ਤੇਰਾ ਮੈਂ ਨੁਕਸਾਨ ਕਰ ਦੇਵਾਂਗਾ, ਜੇ ਤੂੰ ਨਾ ਆਇਆ ਮੈਂ ਤੈਨੂੰ ਇਹ ਕਰ ਦੇਵਾਂਗਾ ਸ਼ਰਾਬ। ਇਹ ਰੱਬ ਦੇ ਪਿਆਰੇ ਦੀ ਪਹਿਚਾਣ ਨਹੀਂ ਹੈ। ਰੱਬ ਦਾ ਪਿਆਰਾ ਜਿਹੜਾ ਹੈ ਉਹ ਨਾ ਡਰਦਾ ਤੇ ਨਾ ਹੀ ਕਿਸੇ ਨੂੰ ਡਰਾਉਂਦਾ, ਸਗੋਂ ਆਪਣੇ ਕੋਲ ਆਏ ਹੋਏ ਹਰ ਮਨੁੱਖ ਦਾ ਡਰ ਪਰਮਾਤਮਾ ਦੇ ਪਿਆਰ ਵਿੱਚ ਜੋੜ ਕੇ ਕੱਟਦਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ, ਆਓ ਜੇ ਬੈਕੁੰਠ ਦਾ ਆਨੰਦ ਮੰਨਣਾ, ਜੇ ਮਨ ਤਨ ਦੇ ਸੁੱਖ ਨੂੰ ਮੰਨਣਾ, ਰੱਬੀ ਪਿਆਰਿਆਂ ਕੋਲ ਬੈਠੀਏ, ਸਤਿਪੁਰਖਾਂ ਕੋਲ ਬੈਠੀਏ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਅਜਿਹੇ ਪੂਰਨ ਸੰਤਾਂ ਦੀ ਸੰਗਤ ਵਿੱਚ ਬੈਠ ਕੇ, ਜਿਨ੍ਹਾਂ ਦੇ ਮਨ ਚ ਕੋਈ ਤ੍ਰਿਸ਼ਨਾ ਨਹੀਂ ਹੈ, ਕੋਈ ਲੋਭ ਨਹੀਂ ਹੈ, ਕੋਈ ਲਾਲਸਾ ਨਹੀਂ ਹੈ, ਕੋਈ ਪੂਜਾ ਪ੍ਰਤਿਸ਼ਠਾ ਦੀ, ਕੋਈ ਉਹਨਾਂ ਨੂੰ ਆਪਣੀ ਉਸਤਤ ਨਿੰਦਾ ਦੀ ਕੋਈ ਪਰਵਾਹ ਨਹੀਂ ਹੈ, ਉਹਨਾਂ ਕੋਲ ਬੈਠਾਂਗੇ, ਸਮਝੋ ਆਪਾਂ ਬੈਕੁੰਠ ਵਿੱਚ ਚਲੇਗਾ। ਬੈਕੁੰਠ ਉਹ ਅਵਸਥਾ ਹੈ ਜਿੱਥੇ ਜਾ ਕੇ ਕੋਈ ਵਿਕਾਰ, ਕੋਈ ਦੁੱਖ, ਕੋਈ ਆਸਾ ਮਨਸਾ ਤ੍ਰਿਸ਼ਨਾ ਮਨੁੱਖ ਤੇ ਅਸਰ ਨਹੀਂ ਪਾ ਸਕਦੀ। ਉਹ ਹੈ ਸਤ ਸੰਗਤ, ਉਹ ਹੈ ਰੱਬੀ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ। ਸਤਿਗੁਰੂ ਜੀ ਮਿਹਰ ਕਰਨ, ਗੁਰਬਾਣੀ ਦੇ ਬਚਨ ਸੁਣਦੇ ਹਾਂ, ਆਪਾਂ ਅਜਿਹੇ ਮਹਾਂਪੁਰਖਾਂ ਦੀ ਪਹਿਚਾਣ ਕਰ ਸਕੀਏ, ਉਹਨਾਂ ਦੀ ਸੰਗਤ ਚ ਬੈਠੀਏ, ਔਰ ਉਹਨਾਂ ਦੀ ਸੰਗਤ ਚ ਬੈਠ ਕੇ ਅਸੀਂ ਵੀ ਵਾਹਿਗੁਰੂ ਜੀ ਦੇ ਪਿਆਰ ਜੁੜ ਸਕੀਏ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਬਹੁਤ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਪਿਆਰੀ ਸਾਧ ਸੰਗਤ ਜੀ ਦਾ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਸਿੰਘ ਸਾਹਿਬ ਜੀ ਪ੍ਰਧਾਨ ਜੀ, ਸਰਬੱਤ ਦਾ ਧੰਨਵਾਦ, ਜਿਨ੍ਹਾਂ ਦੇ ਪਿਆਰ ਸਹਿਯੋਗ ਸਦਕਾ ਤੁਹਾਡੇ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਆਓ ਆਖਰੀ ਪੰਕਤੀਆਂ ਪਿਆਰ ਦੇ ਨਾਲ ਸਰਵਣ ਕਰਦੇ ਹਾਂ, ਆਪਾਂ ਸਮਾਪਤੀ ਕਰੀਏ ਜੀ। ਦਾਸ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ।
ਜਨਮ ਜਨਮ ਕੇ ਭੈ ਮੋਹ ਨਿਵਾਰੇ, ਨਾਨਕ ਦਾਸ ਪ੍ਰਭ ਕਿਰਪਾ ਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।